ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਤਾਪ ਗਵਾਇਆ ਗੁਰਪੂਰੇ ਵਾਜੇ ਅਨਹਦ ਤੂਰੇ ਸਰਬ ਕਲਿਆਣ ਪ੍ਰਭ ਕੀਨੇ ਕਰ ਕਿਰਪਾ ਆਪ ਦੀਨੇ ਤਾਪ ਗਵਾਇਆ ਗੁਰਪੂਰੇ ਵਾਜੇ ਅਨਹਦ ਤੂਰੇ ਸਰਬ ਕਲਿਆਣ ਪ੍ਰਭ ਕੀਨੇ ਕਰ ਕਿਰਪਾ ਆਪ ਦੀਨੇ ਬੇਦਨ ਸਤਿਗੁਰ ਆਪ ਗਵਾਈ ਸਿੱਖ ਸੰਤ ਸਭ ਸਰਸੇ ਹੋਏ ਹਰ ਹਰ ਨਾਮ ਧਿਆਈ ਰਹਾਉ ਜੋ ਮੰਗਹੇ ਸੋ ਲੇਵਹੇ ਪ੍ਰਭ ਆਪਣਿਆ ਸੰਤਾਂ ਦੇਵਹੇ ਹਰ ਗੋਬਿੰਦ ਪ੍ਰਭ ਰਾਖਿਆ ਜਨ ਨਾਨਕ ਸਾਚ ਸੁਭਾਖਿਆ ਜੋ ਮੰਗਹੇ ਸੋ ਲੇਵਹੇ ਪ੍ਰਭ ਆਪਣਿਆ ਸੰਤਾਂ ਦੇਵਹੇ ਹਰ ਗੋਬਿੰਦ ਪ੍ਰਭ ਰਾਖਿਆ ਜਨ ਨਾਨਕ ਸਾਚ ਸੁਭਾਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੰਡੋਤ ਬੰਦਨ ਅਨੇਕ ਬਾਰ ਸਰਬ ਕਲਾ ਸਮਰਥ ਡੋਲਨ ਤੇਰਾ ਖੋ ਪ੍ਰਭੂ ਨਾਨਕ ਦੇ ਕਰ ਹੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਪਰਮ ਸਨਮਾਨਯੋਗ ਜੁਗ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਦੀਵਾਨ ਅਸਥਾਨ ਮੰਜੀ ਸਾਹਿਬ ਵਿਖੇ ਅੰਮ੍ਰਿਤ ਵੇਲੇ ਤੋਂ ਸਜੇ ਹੋਏ ਗੁਰਮਤ ਦੀਵਾਨ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ। ਅੱਜ ਅੰਮ੍ਰਿਤ ਵੇਲੇ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਪ੍ਰਕਾਸ਼ਮਾਨ ਹੋ ਕਰ ਜੋ ਸ਼ਬਦ ਮੁੱਖ ਵਾਕ ਰੂਪ ਵਿੱਚ ਹੁਕਮਨਾਮੇ ਦੇ ਰੂਪ ਵਿੱਚ ਬਖਸ਼ਿਸ਼ ਕੀਤਾ ਹੈ, ਇਸ ਅੰਮ੍ਰਿਤ ਸ਼ਬਦ ਦੇ ਉਚਾਰਨ ਕਰਤਾ ਪੰਚਮ ਗੁਰਦੇਵ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ। ਇਸ ਸ਼ਬਦ ਦੇ ਅੰਦਰ ਛੱਠਮ ਗੁਰਦੇਵ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਹਨਾਂ ਦੇ ਨਾਮ ਦਾ ਜ਼ਿਕਰ ਵੀ ਆਇਆ ਹੈ। ਜਿਵੇਂ ਹਜ਼ੂਰ ਨੇ ਇਸ ਸ਼ਬਦ ਦੀਆਂ ਅੰਤਲੀਆਂ ਤੁਕਾਂ ਵਿੱਚ ਬਖਸ਼ਿਸ਼ ਕੀਤੀ, ਹਰ ਗੋਬਿੰਦ ਪ੍ਰਭ ਰਾਖਿਆ ਜਨ ਨਾਨਕ ਸਾਚ ਸੋ ਭਾਖਿਆ, ਇਹਦਾ ਮਤਲਬ ਕਿ ਇਹ ਸ਼ਬਦ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਦੀ ਵਾਪਰੀ ਹੋਈ ਇੱਕ ਘਟਨਾ ਵੱਲ ਇਸ਼ਾਰਾ ਕਰ ਰਿਹਾ ਹੈ। ਇਸ ਅੰਮ੍ਰਿਤ ਸ਼ਬਦ ਦੇ ਅੰਦਰ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਤਾਪ ਉਤਰਨਾ, ਬੇਦਨ ਖਤਮ ਹੋਣੀ, ਸਿੱਖ ਸੰਗਤਾਂ ਨੇ ਭਾਵਨਾ ਵਿੱਚ ਆ ਕੇ ਪ੍ਰਭੂ ਦੇ ਗੁਣ ਗਾਉਣੇ, ਹਜ਼ੂਰ ਨੇ ਇਸ ਵਿੱਚ ਇਹ ਬਖਸ਼ਿਸ਼ ਕੀਤੀ ਹੈ। ਆਓ ਇਸ ਅੰਮ੍ਰਿਤ ਸ਼ਬਦ ਦੇ ਅਖਰੀ ਅਰਥ ਭਾਵ ਅਰਥ ਔਰ ਸੰਖੇਪ ਜੀ ਵਿਚਾਰ ਆਪ ਜੀ ਨਾਲ ਸਾਂਝੀ ਕਰ ਸਕਾਂ। ਆਪ ਜਿਤਨੇ ਇੱਥੇ ਉਪਸਥਿਤ ਹੋ ਹਾਜ਼ਰ ਹੋ ਜਾਂ ਦੇਸ਼ ਪ੍ਰਦੇਸ਼ ਆਪਣੇ ਘਰਾਂ 'ਚ ਬੈਠੇ ਹਜ਼ੂਰ ਦੇ ਇਸ ਦਰਬਾਰ ਦੀ ਵਿਚਾਰ ਕੀਰਤਨ ਸ਼ਬਦ ਬਾਣੀ ਦਾ ਆਨੰਦ ਮਾਣ ਰਹੇ ਹੋ, ਬਖਸ਼ੋ ਆਸ਼ੀਸ਼। ਪਿਆਰ ਅਦਬ ਨਾਲ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ, ਕਰੋ ਬਖਸ਼ਿਸ਼। ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੋਰਠ ਮਹੱਲਾ ਪੰਜਵਾਂ।
ਰਾਗ ਸੋਰਠ ਹੈ ਔਰ ਇਸ ਅੰਮ੍ਰਿਤ ਬਚਨ ਇਸ ਅੰਮ੍ਰਿਤ ਸ਼ਬਦ ਦੇ ਉਚਾਰਨ ਕਰਤਾ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਤ ਪ੍ਰਤੱਖ ਹਾਰ ਜਿਨ੍ਹਾਂ ਨੂੰ ਭੱਟ ਸਾਹਿਬਾਨ ਜੀ ਨੇ ਬਖਸ਼ਿਸ਼ ਕਰਕੇ ਇਹ ਅੰਮ੍ਰਿਤ ਬਚਨ ਸਿਵਤ ਵਿੱਚ ਕਹੇ ਨੇ, ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ। ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ।
ਤਾਪ ਗਵਾਇਆ ਗੁਰਪੂਰੇ।
ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਸ਼ਬਦ ਦੀ ਆਰੰਭਤਾ ਵਿੱਚ ਬਖਸ਼ਿਸ਼ ਕਰਦੇ ਨੇ, ਤਾਪ ਗਵਾਇਆ ਗੁਰਪੂਰੇ। ਭਾਵਾਂ ਕਿ ਸ਼ਬਦ ਦੀਆਂ ਪਹਿਲੀਆਂ ਤੁਕਾਂ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਮ ਦਾ ਜ਼ਿਕਰ ਨੇ, ਪਰ ਜਦੋਂ ਅਸੀਂ ਸ਼ਬਦ ਦੇ ਪ੍ਰਕਰਨ ਨੂੰ ਵਾਚਾਂਗੇ, ਸ਼ਬਦ ਦੇ ਭਾਵ ਨੂੰ ਲਾਂਗੇ, ਤੇ ਇਸ ਗੱਲ ਤੋਂ ਆਪਾਂ ਇਨਕਾਰੀ ਨਹੀਂ ਹੋ ਸਕਦੇ ਕਿ ਇਹ ਅੰਮ੍ਰਿਤ ਸ਼ਬਦ ਜੋ ਉੱਪਰਲੀਆਂ ਤੁਕਾਂ ਨੇ ਇਹਦੇ ਅਰਥ ਅਸੀਂ ਹੋਰ ਕੱਢੀ ਜਾਈਏ। ਸਪਸ਼ਟ ਜਿਹਾ ਅਰਥ ਬਣਨਗੇ ਕਿ ਸਰੀਰ ਨੂੰ ਤਾਪ ਬੁਖਾਰ ਚੜਿਆ ਹੈ, ਉਸ ਪੂਰੇ ਸਤਿਗੁਰੂ ਨੇ, ਸਮਰੱਥ ਗੁਰੂ ਨੇ ਬਖਸ਼ਿਸ਼ ਕੀਤੀ। ਹਜ਼ੂਰ ਕਹਿੰਦੇ ਨੇ ਉਸ ਤਾਪ ਨੂੰ ਪੂਰੇ ਗੁਰੂ ਨੇ ਗਵਾ ਦਿੱਤਾ, ਉਸ ਤਾਪ ਨੂੰ ਪੂਰੇ ਗੁਰੂ ਨੇ ਖਤਮ ਕੀਤਾ ਹੈ।
ਵਾਜੇ ਅਨਹਦ ਤੂਰੇ,
ਮਾਲਕ ਦੀ ਬਖਸ਼ਿਸ਼ ਦਾ ਦੁਆਰਾ ਹੁਣ ਉਸ ਤਾਪ ਦੀ ਸਮਾਪਤੀ ਤੋਂ ਬਾਅਦ ਅੰਦਰ ਖੁਸ਼ੀ ਦੇ ਨਾਮ ਦੇ ਅਨਹਦ ਵਾਜੇ ਵੱਜੇ ਨੇ ਤੇ ਹਰ ਪਾਸੇ ਪ੍ਰਸੰਨਤਾ ਪ੍ਰਸੰਨਤਾ ਹੀ ਹੈ।
ਸਰਬ ਕਲਿਆਣ ਪ੍ਰਭ ਕੀਨੇ,
ਉਸ ਪਾਰ ਬ੍ਰਹਮ ਪਰਮੇਸ਼ਵਰ ਨੇ ਸਰਬ ਕਲਿਆਣ ਦਾ ਅਰਥ ਸਾਰੇ ਸੁੱਖ ਬਖਸ਼ਿਸ਼ ਕੀਤੇ। ਪਾਰ ਬ੍ਰਹਮ ਪਰਮੇਸ਼ਵਰ ਨੇ ਸਾਰਾ ਕਲਿਆਣ ਬਖਸ਼ਿਸ਼ ਸੁੱਖ ਇਹ ਕਿਰਪਾ ਕਰਕੇ ਦੇ ਦਿੱਤਾ ਹੈ।
ਕਰ ਕਿਰਪਾ ਆਪ ਦੀਨੇ,
ਇਹ ਵਾਜੇ ਅਨ ਤੂਰੇ ਆਤਮਕ ਸੁੱਖ ਸਰੀਰਕ ਸੁੱਖ ਇਹ ਪਾਰ ਬ੍ਰਹਮ ਪਰਮੇਸ਼ਵਰ ਨੇ ਆਪ ਕਿਰਪਾ ਕਰਕੇ ਆਪ ਬਖਸ਼ਿਸ਼ ਕਰਕੇ ਸਾਨੂੰ ਇਹ ਦੇ ਦਿੱਤਾ ਹੈ। ਇਹ ਹਜ਼ੂਰ ਦੇ ਇਸ ਅੰਮ੍ਰਿਤ ਬਚਨ ਦੀਆਂ ਪਹਿਲੇ ਪਦੇ ਦੀਆਂ ਚਾਰ ਤੁਕਾਂ ਨੇ। ਮੈਂ ਕੁਛ ਬੇਨਤੀਆਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਆਪ ਜੀ ਦੇ ਸਨਮੁਖ ਕਰਨੀਆਂ ਚਾਹੁੰਦਾ। ਭਾਵਾਂ ਇਹ ਸ਼ਬਦ ਦੇ ਅਰਥ ਭਾਵ ਅਰਥ ਵਿਚਾਰ ਆਪਾਂ ਅਵਸ਼ ਕਰਾਂਗੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਆਤਮਕ ਭੋਜਨ ਦਾ ਜਾਂ ਆਤਮਕ ਖਜ਼ਾਨੇ ਦਾ ਭੰਡਾਰਾ ਹੈ। ਤੇ ਖਾਸ ਕਰਕੇ ਧੰਨ ਗੁਰੂ ਅਰਜੁਨ ਦੇ ਮਹਾਰਾਜ ਜੀ ਦੇ ਇਹ ਅੰਮ੍ਰਿਤ ਬੋਲ ਕਿ ਅਸੀਂ ਰੂਹਾਨੀਅਤ ਦਾ ਥਾਲ ਪਰੋਸ ਦਿੱਤਾ ਹੈ, ਇਸ ਥਾਲ ਦੇ ਅੰਦਰ ਸਤ ਸੰਤੋਖ ਨਾਮ ਅੰਮ੍ਰਿਤ ਦੀ ਵਿਚਾਰ ਹੈ ਤੇ ਅੰਮ੍ਰਿਤ ਇਸ ਤਿੰਨਾਂ ਚੀਜ਼ਾਂ ਦਾ ਆਧਾਰ ਹੈ। ਜਿਹੜਾ ਇਸ ਬਾਣੀ ਵਿੱਚੋਂ ਆਤਮਕ ਭੋਜਨ ਨੂੰ ਛਕੇਗਾ, ਗੁਰੂ ਅਰਜੁਨ ਸਾਹਿਬ ਦੇ ਬਚਨ ਨੇ ਉਸ ਦਾ ਪਾਰ ਉਤਾਰਾ ਹੋਵੇਗਾ। ਕਿਉਂਕਿ ਸ਼ਬਦ ਦੀ ਮੇਰੇ ਮਨ ਸੁਭਾ ਤੋਂ ਸੀ ਕਿ ਕੁਛ ਗੁਰੂ ਗ੍ਰੰਥ ਸਾਹਿਬ ਵਿੱਚੋਂ ਮੈਂ ਅਰਜ਼ ਕਰਨੀ ਚਾਹੁੰਦਾ ਕਿ ਬੜੇ ਸ਼ਬਦ ਐਸੇ ਨੇ ਜਿਹੜੇ ਵਕਤ ਦੀਆਂ ਵਾਪਰਦੀਆਂ ਹੋਈਆਂ ਘਟਨਾਵਾਂ ਨੂੰ ਵੇਖ ਕੇ ਸਤਿਗੁਰਾਂ ਨੇ ਉਸ ਪ੍ਰਥਾਏ ਸ਼ਬਦ ਉਚਾਰਨ ਕੀਤੇ। ਪਰ ਆਪਾਂ ਸ਼ਬਦਾਂ ਦੇ ਆਤਮਕ ਅਰਥ ਤਾਂ ਕਰਨੇ ਹੈ, ਪਰ ਉਹ ਪ੍ਰਥਾਏ ਸ਼ਬਦ ਜਿਹੜੇ ਨੇ ਵਾਪਰਦੀ ਹੋਈ ਵਾਪਰੀ ਘਟਨਾ ਨਾਲ ਸੰਬੰਧਿਤ ਨੇ। ਆਪਾਂ ਘੱਟੋ ਘੱਟ ਉਸ ਤਵਾਰੀਕ ਨੂੰ, ਉਸ ਇਤਿਹਾਸ ਨੂੰ, ਉਸ ਵਾਪਰੀ ਹੋਈ ਘਟਨਾ ਨੂੰ ਆਪਣੇ ਸ਼ਬਦਾਂ ਦੇ ਹੇਰ ਫੇਰ ਥੱਲੇ ਲੁਕਾਉਣ ਦਾ ਯਤਨ ਨਾ ਕਰੀਏ, ਕਿਉਂਕਿ ਇਹ ਸ਼ਬਦ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਤਾਪ ਉਤਰਨ ਦਾ ਜ਼ਿਕਰ ਹੈ। ਤਾਂ ਮੈਂ ਬੇਨਤੀ ਇਹ ਆਰੰਭ 'ਚ ਕਰਨੀ ਚਾਹੁੰਦਾ ਥੋੜ੍ਹਾ ਜਿਹਾ ਸ਼ਬਦ ਦੇ ਪ੍ਰਕਰਨ 'ਚੋਂ ਹਟ ਕੇ ਕਿ ਹਜ਼ੂਰ ਨੇ ਇਹ ਬਖਸ਼ਿਸ਼ ਕੀਤੀ। ਕਹਿਣ ਲੱਗੇ ਨਾਮ ਅੰਮ੍ਰਿਤ ਦਾ ਆਤਮਕ ਭੋਜਨ ਦਾ ਥਾਲ ਪਰੋਸ ਦਿੱਤਾ ਹੈ, ਇਸ ਪਰੋਸੇ ਹੋਏ ਥਾਲ ਵਿੱਚ ਸੱਤ ਸੰਤੋਖ ਔਰ ਵਿਚਾਰ ਹੈ, ਨਾਮ ਅੰਮ੍ਰਿਤ ਇਸ ਦਾ ਆਧਾਰ ਹੈ। ਤੇ ਇਸ ਵਿੱਚ ਇਹ ਨਹੀਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦਾ ਭੋਜਨ ਬਾਣੀ ਇਸ ਧਰਤੀ ਦੇ ਇੱਕ ਖਿੱਤੇ ਤੱਕ ਸੀਮਿਤ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਸਿਧਾਂਤ ਸ਼ਬਦ ਵਿਚਾਰਧਾਰਾ ਸਿਰਫ ਇੱਕ ਕਮਿਊਨਿਟੀ ਵਾਸਤੇ, ਖਾਸ ਲੋਕਾਂ ਵਾਸਤੇ ਹੀ ਸੀਮਿਤ ਹੈ। ਉੱਥੇ ਸਤਿਗੁਰਾਂ ਨੇ ਇੱਕ ਲਫ਼ਜ਼ ਵਰਤਿਆ ਹੈ ਕਿ ਇਸ ਆਤਮਕ ਭੋਗਨ ਨੂੰ ਜ਼ਮੀਨ ਦੇ ਕਿਸੇ ਵੀ ਖਿੱਤੇ ਵਿੱਚ, ਕਿਸੇ ਵੀ ਜ਼ਾਤ ਨਾਲ, ਕਿਸੇ ਵੀ ਨਸਲ ਨਾਲ, ਕਿਸੇ ਵੀ ਕਮਿਊਨਿਟੀ ਨਾਲ ਸੰਬੰਧਿਤ ਬੰਦਾ ਜਦੋਂ ਇਸ ਸ਼ਬਦ ਨੂੰ ਕਮਾਏਗਾ, ਪੜ੍ਹੇਗਾ, ਵਿਚਾਰੇਗਾ ਤੇ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਉਸ ਬੰਦੇ ਦਾ ਪਾਰ ਉਤਾਰਾ ਕਰੇਗਾ। ਹਜ਼ੂਰ ਦੇ ਇਹ ਬਚਨ ਅਸੀਂ ਰੋਜ਼ ਪੜ੍ਹਨੇ ਖਾਂ ਕਿ ਥਾਲ ਵਿੱਚ ਤਿੰਨ ਵਸਤੂ ਪਈਓ, ਸੱਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਆਧਾਰੋ, ਜੇ ਕੋ ਖਾਵੈ ਜੇ ਕੋ ਪੁੰਚੈ। ਇੱਥੇ ਲਫ਼ਜ਼ ਹਜ਼ੂਰ ਨੇ ਦੋ ਵਰਤੇ, ਜੇ ਕੋ, ਇਹਦੇ ਵਿੱਚ ਤਾਂ ਕੋਈ ਬੰਦਿਸ਼ ਲਾਈ ਨਹੀਂ ਕਿ ਸਿਰਫ ਇਸ ਲੋਕਾਂ ਵਾਸਤੇ ਸ਼ਬਦ ਰਿਜ਼ਰਵ ਹੈ, ਸੀਮਿਤ ਹੈ। ਨਹੀਂ, ਜੇ ਕੋਈ ਵੀ ਇਸ ਸ਼ਬਦ ਨੂੰ ਛਕੇਗਾ, ਇਸ ਆਤਮਕ ਭੋਜਨ ਨੂੰ ਛਕੇ, ਇਹਨੂੰ ਪਹੁੰਚਾ ਲਵੇ ਤੇ ਤੇ ਮੇਰੇ ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਉਸ ਦੀ ਜ਼ਿੰਦਗੀ ਦਾ ਪਾਰ ਉਤਾਰਾ ਹੋਵੇਗਾ, ਉਹਦਾ ਉਧਾਰ ਹੋਵੇਗਾ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਆਧਾਰੋ, ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਾ ਜਾਈ, ਪਰ ਇਨਸਾਨੀਅਤ ਦਾ ਤਾਂ ਹੀ ਭਲਾ ਹੋ ਸਕਦਾ ਜੇ ਇਸ ਸ਼ਬਦ ਦੀ ਵਸਤੂ ਨੂੰ ਲੋਕ ਅਪਣਾ ਲੈਣ, ਛਕ ਲੈਣ, ਪੁੰਚ ਲੈਣ। ਤੇ ਜੇ ਅਸੀਂ ਕਹੀਏ ਵੀ ਸਾਡਾ ਉਧਾਰ ਵੀ ਹੋਵੇ ਤੇ ਬਾਣੀ ਨੀ ਅਸੀਂ ਵਿਚਾਰਨੀ, ਪੜ੍ਹਨੀ, ਕਮਾਣੀ, ਸਤਿਗੁਰੂ ਕਹਿੰਦੇ ਨੇ ਕਿ ਇਸ ਵਸਤੂ ਨੂੰ, ਬਾਣੀ ਨੂੰ, ਸ਼ਬਦ ਨੂੰ, ਆਤਮਕ ਭੋਜਨ ਨੂੰ ਤਿਆਗ ਕੇ ਇਨਸਾਨ ਦਾ ਪਾਰ ਉਤਾਰਾ ਕਦਾਚਿਤ ਨਹੀਂ ਹੋਵੇਗਾ। ਇਹ ਵਸਤ ਤਜੀ ਨਾ ਜਾਈ, ਨਿਤ ਨਿਤ ਰੱਖ ਉਰਤਾਰੋ, ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ। ਆਹੋ ਥੋੜੀ ਜਿਹੀ ਮੈਂ ਬੇਨਤੀ ਕਰਨ ਲੱਗਾ ਕਿ ਦੇਖੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਨਰੋਲ ਆਤਮਕ ਗਿਆਨ ਸੱਚ ਇਹ ਵੇ ਕਿ ਇਸ ਬਾਣੀ ਨੇ ਸਾਨੂੰ ਇਸ ਫਰਸ਼ ਤੇ ਬੈਠਿਆ ਹੋਇਆਂ ਨੂੰ ਸਾਡੀ ਸੁਰਤ ਨੂੰ ਅਰਸ਼ਾਂ ਤੱਕ ਲੈ ਜਾਣਾ ਹੈ। ਮੈਂ ਇਉਂ ਅਰਥ ਕਰ ਦੇਵਾਂ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪਦਾਰਥ ਦੀ ਉਦਾਹਰਨ ਦੇ ਕੇ ਵੀ ਪਰਮਾਰਥ ਨੂੰ ਚੇਤੇ ਕਰਾਉਂਦੀ ਹੈ। ਉਦਾਹਰਨ ਪਦਾਰਥ ਦੀ ਦਿੱਤੀ ਜਾਂਦੀ ਤੇ ਜੋੜਿਆ ਪਰਮਾਰਥ ਦੇ ਨਾਲ ਜਾਂਦਾ। ਹਜ਼ੂਰ ਦੇ ਕੁਝ ਬਾਣੀ 'ਚ ਸ਼ਬਦ ਨੇ ਪਰਥਾਏ, ਇਸ ਕਰਕੇ ਮੈਂ ਅਰਜ਼ ਕਰਨ ਲੱਗਾ ਕਿਉਂਕਿ ਜਿਵੇਂ ਅੱਜ ਤਾਪ ਦਾ ਸ਼ਬਦ ਆਇਆ, ਕੁਝ ਟੀਕਾਕਾਰਾਂ ਨੇ, ਮੈਂ ਹੈਰਾਨ ਹੋਇਆ ਕਿ ਤਾਪ ਲਫ਼ਜ਼ ਦੇ ਅਰਥ ਹੋਰ ਢੰਗ ਨਾਲ ਕਰ ਦਿੱਤੇ, ਪਰ ਅਖੀਰ ਤੇ ਹਰ ਗੋਬਿੰਦ ਲਫ਼ਜ਼ ਉਹ ਵਿਚਾਰੇ ਬਦਲ ਨਹੀਂ ਸਕੇ, ਉਹਨਾਂ ਨੂੰ ਕਰਨੇ ਪਏ ਅਰਥ, ਕਿਉਂਕਿ ਜਿਹੜੇ ਪਰਥਾਏ ਸ਼ਬਦ ਨੇ ਉਹ ਸ਼ਬਦ ਵਕਤੀ ਰੂਪ 'ਚ ਭਾਵੇਂ ਉਸ ਵਕਤ ਦੀ ਵਾਪਰੀ ਘਟਨਾ ਹੈ, ਪਰ ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜੇ ਇਤਿਹਾਸਕ ਘਟਨਾਵਾਂ ਨਾਲ ਸੰਬੰਧਿਤ ਸ਼ਬਦ ਨੇ ਪਿਆਰਿਓ, ਉਸ ਘਟਨਾ ਦੇ ਵਾਪਰਨ ਤੋਂ ਬਾਅਦ ਉਹ ਸ਼ਬਦ ਚਿਰੰਜੀਵੀ ਸਦੀਵ ਕਾਲ ਵਾਸਤੇ ਇਸ ਮਾਨਵਤਾ ਦੀ ਅਗਵਾਈ ਕਰਦਾ ਰਹੇਗਾ। ਇਹਦਾ ਮਤਲਬ ਇਹ ਨਹੀਂ ਕਿ ਇਹ ਘਟਨਾ ਤਾਂ ਉਦੋਂ ਵਾਪਰੀ, ਪਰ ਇਹ ਸ਼ਬਦ ਅੱਜ ਕਿਵੇਂ ਇਸ ਪਰਿਪੇਖ ਵਿੱਚ ਕਿਵੇਂ ਅਰਥ ਕਰੇਗਾ ਅੱਜ ਦੇ ਜ਼ਮਾਨੇ 'ਚ, ਨਹੀਂ। ਮੈਂ ਆਹੋ ਕੁਛ ਬੇਨਤੀਆਂ ਕਰਨ ਲੱਗਾ। ਸਭ ਤੋਂ ਪਹਿਲਾਂ ਸੀ ਗੁਰੂ ਨਾਨਕ ਸਾਹਿਬ ਦੇ ਚਾਰ ਸ਼ਬਦ ਗੁਰੂ ਗ੍ਰੰਥ ਸਾਹਿਬ 'ਚ ਪੜ੍ਹਨੇ ਹਨ, ਜਿਹਦੇ ਹਿੰਦੁਸਤਾਨ ਦੇ ਉੱਪਰ ਬਾਬਰ ਹਮਲਾਵਰ ਬਣ ਕੇ ਆਉਂਦਾ ਹੈ ਅਤੇ ਉਸ ਦੇ ਹਮਲੇ ਦੇ ਨਾਲ ਸੰਬੰਧਿਤ ਨੇ ਚਾਰ ਸ਼ਬਦ ਗੁਰੂ ਗ੍ਰੰਥ ਸਾਹਿਬ 'ਚ। ਪਰ ਉਹ ਚਾਰੇ ਸ਼ਬਦ ਪਰਥਾਏ ਨੇ, ਉਹ ਚਾਰੇ ਸ਼ਬਦ ਇਤਿਹਾਸਕ ਘਟਨਾਵਾਂ ਦਾ ਵੇਰਵਾ ਦਿੰਦੇ ਪਏ ਨੇ, ਉਹ ਚਾਰੇ ਸ਼ਬਦ ਉਸ ਵਕਤ ਦੇ ਕਤਲੋ ਗਾਰਤ, ਉਸ ਵਕਤ ਦੇ ਧੱਕੇ, ਉਸ ਵਕਤ ਦੇ ਲੋਕਾਂ ਦੇ ਅੰਦਰ ਦੇ ਸੁਭਾਅ ਦਾ ਜ਼ਿਕਰ ਕਰਦੇ ਨੇ। ਹਾਲਾਂਕਿ ਕਈ ਸੱਜਣ ਇਹ ਸ਼ਬਦ ਵਰਤ ਜਾਂਦੇ ਨੇ ਕਿ ਬਾਬਰ ਬਾਣੀ ਦੇ ਸ਼ਬਦ ਨੇ, ਪਿਆਰਿਓ ਚੇਤੇ ਰੱਖਿਓ ਇਹ ਗੁਰੂ ਨਾਨਕ ਸਾਹਿਬ ਦੀ ਬਾਣੀ ਦੇ ਸ਼ਬਦ ਨੇ, ਬਾਬਰ ਬਾਣੀ ਦੇ ਸ਼ਬਦ ਮਤ ਕਹੀਏ। ਬਾਬਰ ਬਾਣੀ ਤਾਂ ਲਫ਼ਜ਼ ਸੱਚ ਇਹ ਵੇ ਉਹਦੀ ਜ਼ੋਰ ਕਰਕੇ ਫੇਰੀ ਹੋਈ ਦੁਹਾਈ ਦਾ ਜ਼ਿਕਰ ਕੀਤਾ ਗਿਆ। ਇਹ ਸ਼ਬਦ ਗੁਰੂ ਨਾਨਕ ਸਾਹਿਬ ਦੇ ਨੇ, ਮੇਰੀ ਆਪੋ ਆਪਣੇ ਖਿਆਲ ਨੇ। ਕਈ ਵਾਰੀ ਅਸੀਂ ਸੁਭਾਕਨ ਕਹਿੰਦੇ ਨੇ ਬਾਬਰ ਬਾਣੀ ਦੇ ਸ਼ਬਦ, ਨਹੀਂ ਬਾਬਾ ਜੀ ਤਾਂ ਕਹਿੰਦੇ ਨੇ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈ ਸਦਾ ਕਰੀ ਗਿਆਨ ਮਿਲਾ ਲਓ। ਇਹ ਖਸਮ ਕੀ ਬਾਣੀ ਹੈ, ਬਾਬਰ ਬਾਣੀ ਲਫ਼ਜ਼ ਉੱਥੇ ਵਰਤੇ ਹੈ, ਬਾਣੀ ਦਾ ਅਰਥ ਉੱਤੇ ਵੇ ਦੁਹਾਈ। ਸ਼ਾਹ ਸੁਰਤ ਗਵਾਈਆਂ ਰੰਗ ਤਮਾਸ਼ੇ ਚਾਏ, ਬਾਬਰ ਬਾਣੀ ਫਿਰ ਗਈ ਕੋਇਰ ਨਾ ਰੋਟੀ ਖਾਏ। ਇਹਦਾ ਅਰਥ ਕਿ ਉਸ ਕਤਲੋ ਗਾਰਤ ਤੋਂ ਬਾਅਦ, ਉਸ ਜ਼ੁਲਮ ਤੋਂ ਬਾਅਦ ਬਾਬਰ ਦੀ ਦੋਈ ਫਿਰੀ, ਉਹਦੇ ਹੁਕਮ ਦਾ ਡੰਕਾ ਵੱਜਿਆ। ਆਮ ਬੰਦਿਆਂ ਨੂੰ ਤਾਂ ਰੋਟੀ ਕੀ ਨਸੀਬ ਹੋਣੀ ਸੀ, ਇੱਥੋਂ ਤੱਕ ਕਿ ਪਠਾਣਾ ਦੇ ਬੱਚੇ ਜਿਹੜੇ ਕੁੰਵਰ ਨੇ ਜਾਂ ਸ਼ਹਿਜ਼ਾਦੇ ਨੇ, ਬਾਬਰ ਦੇ ਹਮਲੇ ਨੇ ਇਹਨਾਂ ਲੋਕਾਂ ਦੀ ਬਸ ਕਰਾ ਦਿੱਤੀ ਜ਼ੁਲਮ ਕਰਕੇ ਕਿ ਕੋਇਰ ਸ਼ਹਿਜ਼ਾਦਿਆਂ ਨੂੰ ਵੀ ਰੋਟੀ ਖਾਣੀ ਨਸੀਬ ਨਹੀਂ ਹੋਈ। ਮੈਂ ਤਾਂ ਅਰਜ਼ ਕੀਤੀ ਉੱਥੇ ਬਾਬਰ ਬਾਣੀ ਦਾ ਅਰਥ ਦੋਈ ਹੈ, ਬਾਬਰ ਦੀ ਦੋਈ, ਉਹ ਖਸਮ ਦੀ ਬਾਣੀ ਨਹੀਂ। ਇਹ ਚਾਰੇ ਦੇ ਚਾਰੇ ਸ਼ਬਦ ਧੁਰ ਕੀ ਬਾਣੀ ਪਰ ਪਰਥਾਏ ਨੇ। ਮੰਨ ਲਓ ਜਿਵੇਂ ਅਸੀਂ ਇਹ ਸ਼ਬਦ ਪੜ੍ਹਦੇ ਹਾਂ ਕਿ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ, ਉੱਥੇ ਸ਼ਹਿਰ ਦਾ ਜ਼ਿਕਰ ਕੀਤਾ ਗਿਆ ਕਿ ਪਾਪ ਕੀ ਜੰਝ ਲੈ ਕਾਬਲੋਂ ਧਾਇਆ, ਜੋਰੀ ਮੰਗੈ ਦਾਨ ਵੇ ਲਾਲੋ। ਉਹਦੇ ਵਿੱਚ ਦੇਖੋ ਕਾਬਲ ਦਾ ਜ਼ਿਕਰ ਕੀਤਾ ਗਿਆ, ਬਾਬਰ ਦੇ ਹਮਲੇ ਦਾ ਜ਼ਿਕਰ ਕੀਤਾ ਗਿਆ, ਤੇ ਹਮਲੇ ਤੋਂ ਪਹਿਲਾਂ ਲੋਕਾਂ ਦੀ ਹਾਲਤ ਕੀ ਸੀ ਉਹਦਾ ਜ਼ਿਕਰ ਕੀਤਾ ਗਿਆ। ਜਿਵੇਂ ਅਸੀਂ ਉਸ ਸ਼ਬਦ ਪੜ੍ਹਨੇ ਹਾਂ, ਹਜ਼ੂਰ ਨੇ ਫਰਮਾਇਆ ਕਿ ਉਸ ਵਕਤ ਲੋਕ ਸਿਰਫ ਧਨ ਜੋਬਨ ਦੇ ਵਿੱਚ ਮਸਤ ਨੇ, परमात्मा दी याद विसरी। पर देखो शब्द पावे परथाए खमले नाल, पर वो शब्द आज भी इस मानवता दी अगवाई कर रहा है कि जदो बंदा नशे विच चूर हो जाए, जदो बंदा जोबन विदे वाशना विच प्रवृत्त हो है, परमात्मा दी याद नू भुल जाए, सच एवे शस्त्र विद्या दा अभ्यास भुल जाए, जंतरा मंत्रा टूणिया ते तवीत धाग्या ते भरोसा कर लग पवे, उदो अक्सर हमलावर चढ़ के आ जांदे ने, तवीत धागे करन वाले गुलाम बन के सदियां तक हमलावरां दी गुलामी विच जिंदगी बतीत कर दे। सीधे जे शब्द दे अर्थ ए ने, आओ एक एक तो कसी ले, जिवें ए मैं शब्द पढ़िया कि जैसी मैं आवै खसम की बाणी, तैसड़ा करी ज्ञान वे लालो, पाप की जंज लै काबलों ताया, जोरी मंगै दान वे लालो। उहदे विच शब्द तुसी पढ़ो, सच की बाणी नानक आख है, सच सुनाए सी सच की वेला। प्यारे उस वक्त जेड़ा उस वेले दा सच बोलिया, असी कहीए वो वेला तां निकल गया, नहीं नहीं, गुरु ग्रंथ साहिब ते आस्था रखण वाले हो, भावे उस हमले दा वेला सदियां पहला लंघ चुका है, पर गुरु नानक दा शब्द सच की बाणी अज दे वेले विच भी ते आउण वाले वेले विच भी वो अर्थ रखेगी। इस गुरबाणी नूं असी किसे वेले नहीं कह सकांगे तां बड़ी पुरानी गल कीती गई। उस शब्द अज भी उस तरह समाज ते टिकदा, जिवें असी सतगुरु दा दूसरा शब्द पढ़ने कि जिन सिर सोहन पट्टियां, मांगी पाए संदूर, से सिर काती मुनियन, गल विच आवै धूड़, महला अंदर खुंदियां, हुण बहन ना मिलना दूर, आदेश बाबा आदेश, आदि पुरख तेरा अंत ना पाया, तू कर कर देखें वेश। मैं इहदे अर्थ नहीं कर रहा, मैं आना इस शब्द संबंधी, पर मैं एक बेनती करनी चाहना हाथ जोड़ के, साध संगत जी जेड़े गुरु ग्रंथ साहिब विच परथाए शब्द ने, धक्के नाल आपां अर्थां दे अनर्थ ना करिए, जो सतगुरु ने कहा उन्हूं स्वीकारिए, अपने अंदर दी मन मादी ऐनक ला के बाबे दे शब्दां दी अर्थां दी राजनीति ना करिए। हुण देखो ते शब्द कहे जिन सिर सोहन पट्टियां, उहदे विच गुरदेव ने दो बचन कहे, तन जोबन दो वैरी होए, जिन्नी रखे रंग लाए, दूतां नूं फरमाया लै चले पत गवाए। एक जोबन ते दूजा तन, महाराज कहिंदे वैरी बन के अहमदाबाद दे, ते अज भी प्यारिओ जे शब्द अज भी ढुकदा, जिस जगह ते जवानी दा पैसे दा हंकार आ जाएगा, ये दो चीजा बंदे दियां वैरी बन के उहदा नाश कर जाणगी। ये शब्द अज भी ढुक रहे, जिवें असीं सतगुरु दा एक बचन पढ़ने उहदे विच जिहड़ा तीसरा शब्द है कि खुरासान खसमाना किया हिंदुस्तान डराया, आपे दोष ना देई करता जम कर मुगल चढ़ाया। उहदे विच भी सतगुरु ने सारा जिक्र किया उस वक्त दे हालात दा। मेरी सिर्फ एक बेनती है, चौथा शब्द कहां सुखे तबेला घोड़े वाला। देखो जेड़े शब्द परथाए ने, बाबर दे हमले नाल संबंधित गुरु नानक साहिब दी इलाही बाणी दे शब्द उस वेले दी घटना दा जिक्र करदे ने, पर याद रखो शब्द उस वेले दियां खद्दां नूं तोड़ के सर्वकाली ते सर्वदेशी हर थां ते उहदी व्याख्या अद वी अर्थ भरपूर मानवता ते टुकेगी। उस शब्द परथाए ने, आओ एक दो बचन होर मैं लै लेना। असी कबीर साहिब दा शब्द पढ़ने, उहनां दी बाणी च कई शब्द परथाए, जिवें शब्द कह मुस मुस रोवै कबीर की माई, ए बारक कैसे जीवै रघुराई, तन्ना बुन्ना सब तजवा कबीर, हर का नाम लिख लियो शरीर। हुण उहदे विच कबीर साहिब दी माता दा घर दी रोजी ना चलन करके उहदे अंदर दी वेदना कह लो, उहदी कल्पना कह लो, कबीर साहिब दी रसना है, पर उहनां ने अपने घर च वापरी कोई घटना दा जिक्र कीता। पर आपां कहांगे जी इह तां कबीर साहिब दी फैमिली दा मैटर है, कल नूं इह वी लोक कह सकदे आ बाणी शब्द उहनां दी फैमिली दा मैटर, उहनां दे परिवार दा इह सारा मसला है, पर नहीं, उहदे विच वी हजूर ने सर्वकाली उपदेश रख्या है, कहत कबीर सुनो मेरी माई, हमरा इनका दाता एक रघुराई। इह सर्वकाली उपदेश है कि मेरी मां तू रो ना, इन्हां बच्चियां दा मेरा ते तेरा सब नूं रिजक देण वाला दाता केवल एक परमात्मा है। उह शब्द अज वी ढुकदा है। दूसरा बचन, आओ एक दो शब्द सिर्फ आपां होर लांगे, क्योंकि मैं आउणा इस बचन वाल लिखी, जिवें कबीर साहिब दा एक होर शब्द कह जी, भुजा बांध पिला कर डारियो, हस्ती करोप मूंड मैं मारियो, ਹਸਤ ਭਾਂਕ ਕੇ ਚੀਸਾਂ ਮਾਰੇ ਇਆਂ ਮੂਰਤ ਕੈ ਖੌਂਬ ਲਿਖਾਰੇ। ਇਹ ਸ਼ਬਦ ਹੈ ਕਬੀਰ ਸਾਹਿਬ ਤੇ ਤਸੀਏ ਤਸ਼ੱਦਦ ਕਰਨ ਵਾਲਾ ਕਿ ਹਾਥੀ ਦੇ ਪੈਰਾਂ 'ਚ ਇਹਨੂੰ ਰੱਖ ਕੇ ਕੁਚਲ ਦਿੱਤਾ ਜਾਏ। ਪਰ ਕਬੀਰ ਸਾਹਿਬ ਨੇ ਉੱਥੇ ਭਾਵੇਂ ਉਹ ਸ਼ਬਦ ਉਸ ਘਟਨਾ ਨਾਲ ਸੰਬੰਧਿਤ ਹੈ, ਇਤਿਹਾਸ ਦੀ ਘਟਨਾ, ਕਬੀਰ ਸਾਹਿਬ ਦੀ ਖੱਡ ਬੀਤੀ, ਪਰ ਉਹ ਸ਼ਬਦ ਅੱਜ ਵੀ ਅਗਵਾਈ ਕਰ ਰਿਹਾ ਹੈ ਭਲੇ ਲੋਕੋ ਕਿ ਜਿਹਦੀ ਆਸਥਾ ਜਿਹਦਾ ਭਰੋਸਾ ਪਰਮਾਤਮਾ ਉੱਤੇ ਹੋਵੇ, ਜੇ ਜ਼ਾਲਮ ਬੰਦਾ ਉਹਨੂੰ ਆਪਣੀ ਸ਼ਕਤੀ ਨਾਲ ਹਾਥੀ ਦੇ ਪੈਰਾਂ ਥੱਲੇ ਕੁਚਲ ਕੇ ਖਤਮ ਕਰਨਾ ਚਾਹੇ, ਜਿਹਨੂੰ ਰੱਖਣ ਵਾਲਾ ਪਰਮਾਤਮਾ ਹੈ, ਚੇਤੇ ਰੱਖੋ ਹਾਥੀ ਦੇ ਪੈਰਾਂ ਵਿੱਚ ਵੀ ਰੱਬ ਉਹਨੂੰ ਤੱਤੀ ਵਾਹ ਨਹੀਂ ਲੱਗਣ ਦਿੰਦਾ। ਉਹ ਸ਼ਬਦ ਅੱਜ ਵੀ ਵਿਆਖਿਆ ਕਰ ਰਿਹਾ, ਅੱਜ ਦੇ ਪਰਿਪੇਖ ਵਿੱਚ ਵੀ। ਇਸ ਤੋਂ ਅਗਲੀ ਬੇਨਤੀ ਕਰਾਂ, ਜਿਵੇਂ ਅਸੀਂ ਸ਼ਬਦ ਪੜ੍ਹਦੇ ਹਾਂ ਕਹਿ ਕਬੀਰ ਖਮਰਾ ਗੋਬਿੰਦ, ਚੌਥੇ ਪਦ ਮੈਂ ਜਨ ਕੀ ਜਿੰਦ, ਕਹਿੰਦੇ ਤੂੰ ਮੇਰੀ ਜਿੰਦ ਕੱਢਣੀ ਚਾਹੁੰਦੇ ਪਰ ਮੇਰਾ ਰਾਖਾ ਪਰਮਾਤਮਾ ਹੈ। ਦੂਸਰਾ ਉਹਨਾਂ ਦਾ ਇੱਕ ਸ਼ਬਦ ਕਿ ਗੰਗ ਗੁਸਾਇਣ ਗੈਰ ਗੰਭੀਰ, ਇਹ ਵੀ ਤਾਂ ਪ੍ਰਥਾਏਵ ਹੈ ਨਾ, ਗੰਗ ਗੁਸਾਇਣ ਗੈਰ ਗੰਭੀਰ, ਜੰਜੀਰ ਬਾਂਧ ਕਰ ਖੜੇ ਕਬੀਰ। ਉਹਦੇ ਵਿੱਚ ਬਚਨ ਕੀਤਾ ਮਨ ਨਾ ਡਿੱਗੈ ਤਨ ਕਾਹੇ ਕੋ ਡਰਾਏ, ਚਰਨ ਕਮਲ ਚਿਤ ਰਹੇ ਉਹ ਸਮਾਏ। ਸ਼ਬਦ ਪ੍ਰਥਾਏ ਹੈ ਪਰ ਇਹਦੇ ਵਿੱਚ ਸਰਬਕਾਲੀ ਉਪਦੇਸ਼ ਇਹ ਵੇ ਕਿ ਦੁਨੀਆਂ ਦੇ ਲੋਕੋ ਜੇ ਮਨ ਨਾਮ ਕਰਕੇ ਅਡੋਲਤਾ ਵਿੱਚ ਹੋਵੇ ਤੇ ਤਨ ਨੂੰ ਕੋਈ ਡਰਾਉਣਾ ਚਾਹੇ, ਕਾਇਆ ਨੂੰ ਕੋਈ ਤਸੀਹੇ ਦੇਣੇ ਚਾਹੇ, ਜੇ ਮਨ ਅਡੋਲ ਹੋਵੇ ਤੇ ਪਿਆਰੇ ਉਹ ਤਨ ਦਾ ਕੋਈ ਕੁਛ ਵੀ ਨਹੀਂ ਵਿਗਾੜ ਸਕਦਾ। ਮੈਂ ਇਸ ਤੋਂ ਅਗਲੀ ਬੇਨਤੀ ਕਰਾਂ, ਖੁਦ ਗੁਰੂ ਅਰਜੁਨ ਸਾਹਿਬ ਜੀ ਦਾ ਇੱਕ ਬਚਨ, ਚਲੋ ਇਹ ਵੀ ਸ਼ਬਦ ਤਾਂ ਘਟਨਾ ਦਾ ਜ਼ਿਕਰ ਕਰ ਰਿਹਾ ਹੈ, ਗੁਰੂ ਹਰਗੋਬਿੰਦ ਸਾਹਿਬ ਦੇ ਤਾਪ ਲੱਤ ਲੱਥਣ ਦਾ ਜ਼ਿਕਰ ਹੋ ਰਿਹਾ ਸ਼ਬਦ 'ਚ, ਗੁਰੂ ਅਰਜੁਨ ਸਾਹਿਬ ਦਾ ਇੱਕ ਸ਼ਬਦ ਕਿ ਪ੍ਰਥਮੇ ਮਤਾ ਜੇ ਪੱਤਰੀ ਚਲਾਵੂ, ਦੁਤੀਆ ਮਤਾ ਦੋਇ ਮਾਨਕ ਪਹੁੰਚਾਵੂ, ਤ੍ਰਿਤੀਆ ਮਤਾ ਕਿਚ ਕਰੂੰ ਉਪਾਇਆ, ਮੈਂ ਸਭ ਕੀ ਛੋੜ ਪ੍ਰਭ ਤੂੰ ਹੀ ਪਿਆਇਆ। ਮੈਂ ਇਹ ਅਰਥ ਨਹੀਂ ਕਰ ਰਿਹਾ ਇਹਦੇ, ਸਿਰਫ ਇੱਕ ਬੇਨਤੀ ਕਰ ਰਿਹਾ ਗੁਰਸਿੱਖੋ, ਗੁਰੂ ਗ੍ਰੰਥ ਸਾਹਿਬ ਨਾਲ ਜੁੜੇ ਭਾਵਨਾ ਵਾਲਿਓ ਕਿ ਜਿਹੜੇ ਪ੍ਰਥਾਏ ਸ਼ਬਦ ਨੇ ਉਹਨਾਂ ਦੇ ਅਰਥਾਂ ਨੂੰ ਆਪਾਂ ਉਸੇ ਤਰ੍ਹਾਂ ਸਵੀਕਾਰ ਲਈਏ ਆਪਣੇ ਮਨ ਦੇ ਅਰਥ ਕਰਨ ਦੀ ਥਾਂ ਤੇ। ਹੁਣ ਇਹ ਸ਼ਬਦ ਸੁਲਹੀ ਦਾ ਚੜ੍ਹ ਕੇ ਆਉਣਾ ਤੇ ਕੁਛ ਲੋਕਾਂ ਵੱਲੋਂ ਇਹ ਸਲਾਹ ਦਿੱਤੀ ਜਾਣੀ, ਮਤਾ ਇਹਦਾ ਮਤਲਬ ਸਲਾਹ ਦਿੱਤੀ ਜਾਣੀ ਕਿ ਤੁਸੀਂ ਦੁਸ਼ਮਣ ਚੜ੍ਹ ਕੇ ਆ ਰਿਹਾ, ਇਹ ਲਫ਼ਜ਼ ਕਹੇ, ਪਰ ਗੁਰੂ ਅਰਜੁਨ ਦੇਵ ਜੀ ਨੇ ਕਿਹਾ ਨਹੀਂ ਮੇਰਾ ਦੁਸ਼ਮਣ ਕਹੇ, ਕਿਉਂਕਿ ਜਿਹਦੇ ਅੰਦਰ ਦਵੈਸ਼ ਮਿਟ ਗਈ, ਜਿਹਦੇ ਅੰਦਰ ਸਿਰਫ ਬ੍ਰਹਮ ਦਿਸੈ ਬ੍ਰਹਮ ਸੁਣੀਏ, ਉਹਦੇ ਅੰਦਰ ਕਿਹੜਾ ਦੁਸ਼ਮਣ ਤੇ ਕਿਹੜਾ ਮਿੱਤਰ ਹੈ। ਪਰ ਇੱਕ ਸਵਾਲ ਉੱਠਦਾ ਹੈ ਕਿ ਕੋਈ ਦੋ ਆਦਮੀ ਭੇਜੋ, ਪੱਤਰਕਾ ਲਿਖ ਦਿਓ, ਕੋਈ ਉਪਾਅ ਸੋਚੋ, ਪਰ ਗੁਰੂ ਅਰਜੁਨ ਸਾਹਿਬ ਉਸ ਘਟਨਾ ਦੇ ਵਾਪਰਨ ਤੋਂ ਪਹਿਲਾਂ ਮਿਲੀ ਕੋਈ ਸਲਾਹ ਦੇ ਸੰਦਰਭ ਵਿੱਚ ਇਹ ਰੱਬੀ ਸ਼ਬਦ ਕਹਿੰਦੇ ਨੇ, ਭਾਈ ਸਿੱਖੋ ਮੈਂ ਪੱਤਰਕਾ ਨਹੀਂ ਲਿਖਣੀ, ਕੋਈ ਆਦਮੀ ਸੁਲੀ ਨਾਲ ਵੱਲ ਨਹੀਂ ਭੇਜਣਾ, ਮੈਂ ਇੱਕੋ ਉਪਾਅ ਕੀਤਾ, ਪਾਰ ਬ੍ਰਹਮ ਪਰਮੇਸ਼ਵਰ ਨੂੰ ਜਪਣਾ, ਮੈਂ ਬਾਕੀ ਸਾਰੇ ਸਹਾਰੇ ਛੱਡ ਦਿੱਤੇ। ਹੁਣ ਇਹ ਸ਼ਬਦ ਭਾਵੇਂ ਉਸ ਘਟਨਾ ਦਾ ਜ਼ਿਕਰ ਕਰ ਰਿਹਾ ਪਰ ਅੱਜ ਵੀ ਇਹ ਸ਼ਬਦ ਕਹਿੰਦਾ ਭਲਿਓ ਕਿ ਰੱਬ ਦਾ ਸਹਾਰਾ ਸਭ ਤੋਂ ਵੱਡਾ ਜੇ। ਉਹ ਸ਼ਬਦ ਪ੍ਰਥਮੇ ਮਤਾ ਜੇ ਪੱਤਰੀ ਚਲਾਵੂ, ਦੁਤੀਆ ਮਤਾ ਦੋਇ ਮਾਨਕ ਪਹੁੰਚਾਵੂ, ਤ੍ਰਿਤੀਆ ਮਤਾ ਕਿਚ ਕਰੂੰ ਉਪਾਇਆ, ਮੈਂ ਸਭ ਕੀ ਛੋੜ ਪ੍ਰਭ ਤੂੰ ਹੀ ਪਿਆਇਆ। ਹੁਣ ਉਹ ਘਟਨਾ ਵਾਪਰ ਜਾਂਦੀ, ਸਾਨੂੰ ਸਭ ਨੂੰ ਪਤਾ ਸੁਲੀ ਬਾਬੇ ਪ੍ਰਿਥੀ ਚੰਦ ਦੇ ਪਾਏ ਹੋਏ ਇੱਟਾਂ ਦੇ ਜਿਵੇਂ ਆਵੇ ਨੇ, ਇੱਟਾਂ ਜਿੱਥੇ ਪੱਕ ਰਹੀਆਂ ਨੇ ਉਹਦੇ ਵਿੱਚ ਘੋੜੇ ਦੇ ਸਮੇਤ ਡਿੱਗਦਾ ਹੈ, ਤੇ ਉਸ ਅੰਗਿਆਰਾਂ ਵਿੱਚ ਸੁਲੀ ਦਾ ਸਰੀਰ ਸੜ ਕੇ ਕੋਲੇ ਹੋ ਜਾਂਦਾ। ਪਰ ਗੁਰੂ ਅਰਜੁਨ ਸਾਹਿਬ ਇਸ ਪ੍ਰਥਾਇਕ ਸ਼ਬਦ ਉਚਾਰਨ ਕਰਦੇ ਬਿਲਾਵਲ ਰਾਗ 'ਚ, ਸੁਲੀ ਤੇ ਨਾਰਾਇਣ ਰਾਖ, ਸੁਲੀ ਕਾ ਹਾਥ ਕਹੀ ਨਾ ਪਹੁੰਚੇ, ਸੁਲੀ ਹੋਏ ਮੂਆ ਨਾਪਾਕ, ਕਾਢ ਕੁਠਾਰ ਖਸਮ ਸਿਰ ਕਾਟਿਆ, ਖਿਨਮੈ ਹੋਏ ਗਿਆ ਖਾਕ, ਮੰਦਾ ਚਿਤਵਤ ਚਿਤਵਤ ਪਚਿਆ, ਜਿਨ ਰਚਿਆ ਤਿਨ ਦੀਨਾ ਧਾਕ, ਪੁੱਤਰ ਮੀਤ ਤਨ ਕਿਚੂ ਨ ਰਹੋਸ, ਸੋਡ ਗਿਆ ਸਭ ਭਾਈ ਸਾਖ, ਕਹੋ ਨਾਨਕ ਤਿਸ ਪ੍ਰਭ ਬਲਿਹਾਰੀ, ਜਿਨ ਜਨ ਕਾ ਕੀਨੋ ਪੂਰਨ ਵਾਕ। ਹੁਣ ਮੇਰੀ ਬੇਨਤੀ ਹੈ, ਸ਼ਬਦ ਸੁਲੀ ਦੇ ਪ੍ਰਥਾਏ ਉਸ ਘਟਨਾ ਦੀ ਗੱਲ ਕਰ ਰਿਹਾ ਪਰ ਇਹਦੇ ਵਿੱਚ ਵੀ ਸਰਬਕਾਲੀ ਉਪਦੇਸ਼ ਹੈ, ਕਹੋ ਨਾਨਕ ਤਿਸ ਪ੍ਰਭ ਬਲਿਹਾਰੀ, ਜਿਨ ਜਨ ਕਾ ਕੀਨੋ ਪੂਰਨ ਵਾਕ, ਕੀ ਵਾਕ, ਮੈਂ ਛਬ ਕੀ ਛੋੜ ਪ੍ਰਭ ਤੂੰ ਹੀ ਪਿਆਇਆ। ਮੈਂ ਇਹ ਸਿਰਫ ਦੋ ਚਾਰ ਉਦਾਹਰਨਾਂ ਤਾਂ ਦਿੱਤੀਆਂ ਨੇ, ਸ਼ਬਦ ਤਾਂ ਬਹੁਤ ਨੇ ਗੁਰੂ ਗ੍ਰੰਥ ਸਾਹਿਬ 'ਚ। ਇਹ ਜਿਹੜਾ ਸ਼ਬਦ ਅੱਜ ਦਾ ਹੁਕਮਨਾਮਾ ਹੈ, ਇਹਦੇ ਵਿੱਚ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਤਾਪ ਚੜ੍ਹਨਾ, ਉਸ ਤਾਪ ਦਾ ਉਤਰ ਜਾਣਾ, ਉਸ ਤਾਪ ਦੇ ਉਤਰਨ ਤੋਂ ਬਾਅਦ ਗੁਰੂ ਅਰਜੁਨ ਦੇਵ ਮਹਾਰਾਜ ਜੀ ਦਾ ਪਾਰ ਬ੍ਰਹਮ ਪਰਮੇਸ਼ਵਰ ਦਾ ਸ਼ੁਕਰਾਨਾ ਕਰਨਾ ਤੇ ਨਾਲ ਇਸ ਗੱਲ ਨੂੰ ਦ੍ਰਿੜ ਕਰਾਉਣਾ ਕਿ ਸਾਧ ਸੰਗਤ ਜੀ ਕਿ ਜਿਤਨੀ ਮਰਜ਼ੀ ਭਿਆਨਕ ਖਤਰਨਾਕ ਰੋਗ ਬਿਮਾਰੀ ਹੋਵੇ ਪਾਰ ਬ੍ਰਹਮ ਪਰਮੇਸ਼ਵਰ ਦਾ ਸਹਾਰਾ ਲਵੋ ਭਾਵੇਂ ਦਵਾਈਆਂ ਵਰਤੀਆਂ ਜਾਂਦੀਆਂ ਨੇ ਪਰ ਜਦੋਂ ਅਰੋਗਤਾ ਮਿਲੇ ਉਹਦਾ ਸ਼ੁਕਰ ਕਰੋ ਜਿਹਦੀ ਕਿਰਪਾ ਦੇ ਨਾਲ ਦਵਾਈ ਲੱਗ ਗਈ ਹੈ ਆਓ ਥੋੜ੍ਹਾ ਜਿਹਾ ਇਹ ਸ਼ਬਦ ਕੁਝ ਬਾਣੀ ਚੋਂ ਦੇਖੀਏ ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਨਾਲ ਸੰਬੰਧਿਤ ਬੜੇ ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਅੰਦਰ ਉਹਦੇ ਵਿੱਚੋਂ ਮੈਂ ਦੋ ਤਿੰਨ ਪ੍ਰਮਾਣ ਸਿਰਫ ਦਿਆਂਗਾ ਉਹਦੇ ਵਿੱਚ ਸ਼ੀਤਲਾ ਦਾ ਜ਼ਿਕਰ ਵੀ ਬਾਣੀ 'ਚ ਆਉਂਦਾ ਹੈ ਤਾਪ ਦਾ ਜ਼ਿਕਰ ਵੀ ਬਾਣੀ ਵਿੱਚ ਆਉਂਦਾ ਹੈ ਜਿਵੇਂ ਅਸੀਂ ਸਤਿਗੁਰੂ ਦੇ ਬਚਨ ਪੜ੍ਹਦੇ ਹਾਂ ਕਿ ਕਾਰਜ ਸਤਿਗੁਰ ਆਪ ਸਵਾਰਿਆ ਵੱਡੀ ਆਰਜਾ ਹਰ ਗੋਬਿੰਦ ਕੀ ਸੁਖ ਮੰਗਲ ਕਲਿਆਣ ਵਿਚਾਰਿਆ ਵੱਡੀ ਆਰਜਾ ਹਰ ਗੋਬਿੰਦ ਕੀ ਸ਼ਬਦ ਵਰਤਿਆ ਗੁਰੂ ਗ੍ਰੰਥ ਸਾਹਿਬ 'ਚ ਕਹਿੰਦੇ ਨੇ ਸਾਰੇ ਇਹ ਵਿਘਨਾਂ ਦੇ ਕਾਰਜ ਪਰਮਾਤਮਾ ਨੇ ਆਪ ਸਵਾਰ ਦਿੱਤੇ ਵਿਘਨ ਦੂਰ ਹੋ ਗਏ ਜਾਂ ਅਸੀਂ ਗੁਰੂ ਗ੍ਰੰਥ ਸਾਹਿਬ 'ਚ ਸ਼ਬਦ ਪੜ੍ਹਨੇ ਖਾਂ ਮੇਰਾ ਸਤਿਗੁਰ ਰਖਵਾਲਾ ਹੋਵਾ ਧਾਰ ਕਿਰਪਾ ਪ੍ਰਭਾਤ ਦੇ ਰਾਖਿਆ ਹਰ ਗੋਬਿੰਦ ਨਵਾਂ ਨਰੋਵਾ ਮੈਂ ਸਿਰਫ ਪ੍ਰਮਾਣ ਵਜੋਂ ਅਰਜ਼ ਕਰ ਰਿਹਾ ਇਹ ਨਹੀਂ ਕੋਈ ਕੋਈ ਵਿਦਵਤਾ ਦੀ ਆਪਾਂ ਝਲਕ ਦਿਖਾ ਰਹੇ ਨਹੀਂ ਸਿਰਫ ਮੇਰੀ ਇੱਕ ਬੇਨਤੀ ਹੈ ਤੁਹਾਡੇ ਚਰਨਾਂ 'ਚ ਨਿਮਰਤਾ ਸਹਿਤ ਗੁਰਮੁਖੋ ਕਿ ਗੁਰੂ ਗ੍ਰੰਥ ਸਾਹਿਬ 'ਚ ਪਰਥਾਏ ਸ਼ਬਦ ਨੇ ਕੁਝ ਟੀਕਾਕਾਰਾਂ ਨੇ ਇੰਨਾ ਧੱਕਾ ਕੀਤਾ ਕਈ ਵਾਰੀ ਸੋਚੀ ਦਾ ਭਲਿਓ ਕਿ ਇਹ ਘਟਨਾ ਪਰਮਾਤਮਾ ਦੇ ਘਰ 'ਚ ਵਰਤਦੀ ਹੈ ਜਦੋਂ ਕੋਈ ਅਰਦਾਸ ਕਰਦਾ ਤਨ ਦੇ ਰੋਗ ਮਨ ਦੇ ਰੋਗ ਸਰੀਰ ਦੇ ਰੋਗ ਉੱਤੋਂ ਆਈਆਂ ਪਈਆਂ ਆਪ ਤਾਂ ਪਰਮਾਤਮਾ ਟਾਲ ਦਿੰਦਾ ਇੱਥੇ ਸਾਹਿਬ ਨੇ ਸ਼ਬਦ ਵਰਤੇ ਮੇਰਾ ਸਤਿਗੁਰ ਰਖਵਾਲਾ ਹੋਵਾ ਧਾਰ ਕਿਰਪਾ ਪ੍ਰਭਾਤ ਦੇ ਰਾਖਿਆ ਹਰ ਗੋਬਿੰਦ ਨਵਾਂ ਨਰੋਵਾ ਕਹਿੰਦੇ ਨੇ ਗੁਰੂ ਹਰਗੋਬਿੰਦ ਸਾਹਿਬ ਬਾਰੇ ਕਿ ਬਿਲਕੁਲ ਨਵਾਂ ਨਰੋਵਾ ਕੋਈ ਰੋਗ ਨਹੀਂ ਜਿਵੇਂ ਅਸੀਂ ਸਤਿਗੁਰੂ ਦਾ ਸ਼ਬਦ ਪੜ੍ਹਨੇ ਕਿ ਨੇਤਰ ਪ੍ਰਗਾਸ਼ ਕੀਆ ਗੁਰਦੇਵ ਭਰਮ ਗਏ ਪੂਰਨ ਪੈਸੇ ਹੁਣ ਸ਼ਬਦ ਦਾ ਅਰਥ ਮੈਂ ਤਾਂ ਕੀਤਾ ਕਿਉਂਕਿ ਇੱਕ ਦੋ ਟੀਕਾਕਾਰ ਪੜ੍ਹਨ ਵਿੱਚ ਆਇਆ ਅਰਥਾਂ ਦਾ ਬੜਾ ਧੱਕਾ ਕੀਤਾ ਹੁਣ ਅਕਸਰ ਜਿਹੜਾ ਲਫ਼ਜ਼ ਅਸੀਂ ਸੀਤਲਾ ਵਰਤਨੇ ਹੈ ਤਾਂ ਚੇਚਕ ਦੀ ਬਿਮਾਰੀ ਨਾ ਜਿਹਨੂੰ ਚਲੋ ਅੱਜ ਸ਼ਬਦ ਅਸੀਂ ਚੇਚਕ ਵਰਤਨੇ ਤੇ ਅਜੇ ਵੀ ਕਈ ਥਾਵਾਂ ਤੇ ਅਗਿਆਨਤਾ ਅਧੀਨ ਲੋਕ ਜਦੋਂ ਇਹ ਬਿਮਾਰੀ ਆਉਂਦੀ ਹੈ ਚੇਚਕ ਦੀ ਉਹ ਸੀਤਲਾ ਦੇਵੀ ਦੀ ਪੂਜਾ ਕਰਨ ਵਾਸਤੇ ਤੁਰ ਪੈਂਦੇ ਹੁਣ ਇਹਨੂੰ ਕਥਾ ਨੂੰ ਸੁਣ ਕੇ ਇਹ ਨਾ ਵੀ ਅਰਥ ਕਰੇ ਮੈਂ ਕਿਸੇ ਦੇ ਧਰਮ ਤੇ ਕਿਸੇ ਕਮਿਊਨਿਟੀ ਤੇ ਕਟਾਕਸ਼ ਕਰ ਰਿਹਾ ਪਰ ਇਹਨਾਂ ਵੀ ਨਾ ਅੰਦਰੋਂ ਆਪਣੇ ਆਪ ਨੂੰ ਖਤਮ ਕਰ ਲਈਏ ਕਿ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਜਿਹੜਾ ਨਿਰੋਲ ਪਰਮਾਤਮਾ ਨਾਲ ਜੋੜਦਾ ਹੈ ਉਸ ਸ਼ਬਦ ਨੂੰ ਪਰਦੇ ਥੱਲੇ ਕੁਛ ਲੋਕਾਂ ਨੂੰ ਖੁਸ਼ ਕਰਨ ਲਈ ਅਰਥਾਂ ਤੋਂ ਅਨਰਥ ਨਾ ਕਰੀਏ ਹੁਣ ਉਸ ਵਕਤ ਚੇਚਕ ਆਈ ਤੇ ਕੁਦਰਤੀ ਤੌਰ ਤੇ ਜਦੋਂ ਚੇਚਕ ਦਾ ਰੋਗ ਹੁੰਦਾ ਹੈ ਤੇ ਤੁਸੀਂ ਦੇਖਦੇ ਹੋ ਨੇਤਰ ਕਈ ਦਿਨ ਜਿਹੜੇ ਨੇ ਉਹ ਤਾਂ ਵਿੱਚ ਬੰਦ ਰਹਿੰਦੇ ਨੇ ਅੱਖਾਂ ਬੰਦ ਰਹਿੰਦੀਆਂ ਕਈ ਵਾਰੀ ਚੇਚਕ ਦੇ ਵਿੱਚ ਅੱਖਾਂ ਚਲੀਆਂ ਵੀ ਜਾਂਦੀਆਂ ਨੇ ਅੱਜ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਹੈ ਦਸ ਰਹੇ ਸਨ ਗੁਰਮੁਖ ਪਿਆਰੇ ਉਹਨਾਂ ਦੀ ਅੱਖ ਵੀ ਤਾਂ ਚੇਚਕ ਦੀ ਬਿਮਾਰੀ ਨਾਲ ਚਲੀ ਗਈ ਮੇਰੇ ਕਹਿਣ ਤੋਂ ਮੁਰਾਦ ਕਿ ਇਹ ਬਿਮਾਰੀ ਇੰਨਾ ਕੁ ਅਸਰ ਕਰਦੀ ਹੈ ਨੇਤਰ ਬੰਦ ਰਹਿੰਦੇ ਨੇ ਕੁਛ ਦੇ ਹੁਣ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਹਨਾਂ ਦੇ ਸੀਤਲਾ ਸ਼ਬਦ ਵਰਤਾਂ ਜੋ ਬਾਬਾ ਜੀ ਨੇ ਬਾਣੀ 'ਚ ਵਰਤਿਆ ਕਿ ਚੇਚਕ ਦੇ ਰੋਗ ਦੀ ਨਿਵਰਤੀ ਹੁੰਦੀ ਪਰ ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਮੈਂ ਕਰਜ਼ ਕਰਾਂਗਾ ਕਿਤੇ ਕੋਈ ਸ਼ਬਦ ਨਹੀਂ ਜਿਹਦੇ ਵਿੱਚ ਹਜ਼ੂਰ ਨੇ ਇਸ ਰੋਗ ਆਉਣ ਦੇ ਨਾਲ ਇਹ ਕਿਹਾ ਹੋਵੇ ਕਿ ਫਲਾਣੀ ਦੇਵੀ ਦੀ ਪੂਜਾ ਕਰੋ ਕੱਚੀ ਲੱਸੀ ਜਾ ਕੇ ਚਾੜੋ ਤੇ ਇਹਦੇ ਨਾਲ ਰੋਗ ਚਲੇ ਜਾਂਦੇ ਨੇ ਸਤਿਗੁਰੂ ਨੇ ਉਸ ਸ਼ਬਦ ਨੂੰ ਧਿਆਨ ਨਾਲ ਸੁਣੋ ਜਦੋਂ ਸ਼ੀਤਲਾ ਦਾ ਰੋਗ ਆਉਂਦਾ ਹੈ ਉਸ ਦੀ ਨਿਵਰਤੀ ਹੁੰਦੀ ਹੈ ਉਹਦੇ ਵਿੱਚ ਗੁਰੂ ਅਰਜੁਨ ਦੇਵ ਨੇ ਪਾਰ ਬ੍ਰਹਮ ਪਰਮੇਸ਼ਵਰ ਦਾ ਸ਼ੁਕਰ ਕੀਤਾ ਕਿਸੇ ਦੇਵੀ ਦਾ ਸ਼ੁਕਰਾਨਾ ਨਹੀਂ ਉਹ ਸ਼ਬਦ ਹੈ ਜੀ ਕਿ ਨੇਤਰ ਪ੍ਰਗਾਸ਼ ਕੀਆ ਗੁਰਦੇਵ ਭਰਮ ਗਏ ਜਿਨ੍ਹਾਂ ਦੇ ਅੰਦਰ ਭਰਮ ਸਨ ਕਿ ਦੇਵੀ ਚੜ ਕੇ ਆ ਗਈ ਮਹਾਰਾਜ ਕਹਿੰਦੇ ਸਾਰੇ ਭਰਮ ਚਲੇ ਗਏ ਨੇਤਰ ਪ੍ਰਗਾਸ਼ ਕੀਆ ਗੁਰਦੇਵ ਭਰਮ ਗਏ ਪੂਰਨ ਪਈ ਸੇਵ ਸ਼ੀਤਲਾ ਤੇ ਰੱਖਿਆ ਬਿਹਾਰੀ ਬਿਹਾਰੀ ਦਾ ਅਰਥ ਪਾਰ ਬ੍ਰਹਮ ਪਰਮੇਸ਼ਵਰ ਕਹਿੰਦੇ ਇਸ ਰੋਗ ਤੋਂ ਉਸ ਪਾਰ ਬ੍ਰਹਮ ਪਰਮੇਸ਼ਵਰ ਨੇ ਕਿਰਪਾ ਕਰਕੇ ਬਚਾ ਲਿਆ ਸ਼ੀਤਲਾ ਤੇ ਰੱਖਿਆ ਬਿਹਾਰੀ ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ ਮਹਾਰਾਜ ਕਹਿੰਦੇ ਨੇ ਕਿ ਨਾਨਕ ਨਾਮ ਜਪੈ ਸੋ ਜੀਵੈ ਸਾਧ ਸੰਗ ਹਰ ਅੰਮ੍ਰਿਤ ਪੀਵੈ ਇਹ ਸ਼ਬਦ ਵਿੱਚ ਮਹਾਰਾਜ ਕੇਵਲ ਪਾਰ ਬ੍ਰਹਮ ਪਰਮੇਸ਼ਵਰ ਦਾ ਜ਼ਿਕਰ ਕੀਤਾ ਇੱਥੇ ਅੱਜ ਦਾ ਜੋ ਸ਼ਬਦ ਹੈ ਇਹ 'ਚ ਕੋਈ ਸ਼ੱਕ ਨਹੀਂ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਹਨਾਂ ਨੂੰ ਉਹਨਾਂ ਦੇ ਤਨ ਤੇ ਤਾਪ ਆਉਂਦਾ ਹੈ, ਪਰ ਜਦੋਂ ਉਹ ਤਾਪ ਬਹੁਤ ਜ਼ਿਆਦਾ ਪ੍ਰਭਾਵ ਪਾਉਂਦਾ ਹੈ ਤੇ ਫਿਰ ਗੁਰੂ ਅਰਜੁਨ ਦੇਵ ਮਹਾਰਾਜ ਪਾਰ ਬ੍ਰਹਮ ਪਰਮੇਸ਼ਵਰ ਦੇ ਚਰਨਾਂ ਵਿੱਚ ਅਰਦਾਸ ਕਰਦੇ। ਹੁਣ ਇੱਥੇ ਇੱਕ ਸਵਾਲ ਉੱਠਦਾ ਹੈ ਕਿ ਕੀ ਕਿਸੇ ਬੰਦੇ ਨੂੰ ਬਿਮਾਰੀ ਹੋਵੇ ਤੇ ਉਹਦੀ ਅਰਦਾਸ ਕੀਤੀ ਜਾ ਸਕਦੀ ਹੈ? ਕੀ ਉਹਦੀ ਆਪਾਂ ਬੇਨਤੀ ਕਰ ਸਕਦੇ ਹਾਂ ਗੁਰੂ ਗ੍ਰੰਥ ਸਾਹਿਬ ਅੱਗੇ? ਠੀਕ ਹੈ, ਹੋ ਸਕਦਾ ਕਈਆਂ ਨੂੰ ਇਹ ਗੱਲ ਨਾ ਪਾਏ, ਪਰ ਮੈਂ ਅਰਜ਼ ਕਰਾਂਗਾ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਿਓ, ਆਪਣੇ ਅੰਦਰ ਦੀ ਬਿਰਥਾਂ ਆਪਾਂ ਗੁਰੂ ਨੂੰ ਦੱਸਣੀ ਹੈ। ਜੇ ਬਿਮਾਰੀ ਲੱਗ ਜਾਏ ਇਲਾਜ ਆਪਾਂ ਕਰਾਉਂਦੇ ਹਾਂ, ਪਰ ਯਾਦ ਰੱਖਿਓ ਇਕੱਲੀਆਂ ਦਵਾਈਆਂ, ਇਕੱਲੇ ਡਾਕਟਰ, ਇਕੱਲੀ ਔਸ਼ਧੀ, ਇਕੱਲੀ ਕੋਈ ਹਕੀਮ ਦੀ ਦਵਾਈ ਓਨੀ ਦੇਰ ਤੱਕ ਨਹੀਂ ਅਸਰ ਕਰਦੀ ਜਿੰਨੀ ਦੇਰ ਤੱਕ ਪਾਰ ਬ੍ਰਹਮ ਪਰਮੇਸ਼ਵਰ ਆਪ ਨਾ ਵਿੱਚ ਵਰਤਦਾ ਹੋ। ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਅਰਜੁਨ ਦੇਵ ਦਾ ਇੱਕ ਬਚਨ ਹੈ, ਇਹ ਉਹਨਾਂ ਲੋਕਾਂ ਸੰਬੰਧੀ ਜਿਹੜੇ ਕਹਿੰਦੇ ਡਾਕਟਰ ਠੀਕ, ਮੈਂ ਇਹ ਨਹੀਂ ਕਹਿੰਦਾ ਡਾਕਟਰ ਮਾੜਾ ਲੋਕ ਸ਼ਬਦ ਵਰਤਿਆ, ਦੂਜਾ ਰੱਬ ਹੈ, ਬੜੀ ਵੱਡੀ ਉਹਨੇ ਮਿਹਨਤ ਕੀਤੀ। ਪਰ ਇਸ ਗੱਲ ਨੂੰ ਕਦੀ ਭੁੱਲੋ ਨਾ, ਕਈ ਬੰਦੇ ਐਸੇ ਨੇ ਇਸ ਵੇਲੇ ਹਸਪਤਾਲ 'ਚ ਪਏ ਨੇ, ਡਾਕਟਰ ਕੋਲ ਦਵਾਈਆਂ ਦੇ ਸਟੋਰ ਭਰੇ ਪਏ ਨੇ, ਪਰ ਮੈਂ ਅਰਜ਼ ਕਰਾਂ ਜਦੋਂ ਬੰਦੇ ਦੀ ਮੌਤ ਹੁੰਦੀ ਏ ਦਵਾਈਆਂ ਸਰਾਣੇ ਧਰੀਆਂ ਰਹਿ ਜਾਂਦੀਆਂ ਨੇ, ਉਦੋਂ ਡਾਕਟਰ ਵੈਦ ਵੀ ਕਹਿ ਦਿੰਦੇ ਨੇ ਕਿ ਸੱਚ ਇਹ ਵੀ ਅਸੀਂ ਲਾਚਾਰ ਹਾਂ, ਆਪਣੇ ਵੱਲੋਂ ਪੂਰਾ ਯਤਨ ਕੀਤਾ। ਤੇ ਕਈ ਵਾਰੀ ਅਸੀਂ ਦੇਖਣ ਨੂੰ ਮਿਲਦਾ ਜਦੋਂ ਕੋਈ ਅੱਤ ਦਾ ਸਨੇਹੀ ਬਿਮਾਰ ਹੁੰਦਾ, ਡਾਕਟਰ ਆਪਣੇ ਕੋਲੋਂ ਦਵਾਈ ਦਿੰਦਾ, ਉਹਨੂੰ ਪਾਈਪ ਲਾ ਦਿੰਦਾ, ਸਭ ਕੁਝ ਆਪਣੇ ਵੱਲੋਂ ਯਤਨ ਕਰਦਾ ਮਸ਼ੀਨਾਂ ਲਾ ਕੇ, ਪਰ ਸਿਆਣਾ ਡਾਕਟਰ ਫਿਰ ਵੀ ਕਹਿ ਦਿੰਦਾ ਭਲਿਓ ਯਤਨ ਮੈਂ ਕਰਾਂਗਾ, ਅਰਦਾਸ ਤੁਸੀਂ ਕਰਿਓ, ਇਹ ਰੱਬ ਖੈਰ ਪਾਦਾ ਤੇ ਗੱਲ ਵੱਖਰੀ ਹੈ, ਆਪਣੇ ਵੱਲੋਂ ਮੇਰਾ ਸਿਰਫ ਯਤਨ ਹੈ। ਇਹਦਾ ਮਤਲਬ ਕਿ ਮਸ਼ੀਨਾਂ ਨੇ, ਦਵਾਈ ਹੈ, ਔਸ਼ਧੀ ਹੈ, ਪਰ ਸਭ ਕੁਝ ਹੋਣ ਦੇ ਬਾਵਜੂਦ ਵੀ ਜੇ ਰੱਬ ਦਾ ਸੱਦਾ ਆ ਜਾਏ ਮਸ਼ੀਨਾਂ ਵੀ ਧਰੀਆਂ ਤਰਾਈਆਂ ਰਹਿ ਜਾਂਦੀਆਂ ਨੇ, ਜੇ ਉਹਦੀ ਕਿਰਪਾ ਵਰਤੇ ਤੇ ਪਿਆਰਿਓ ਆਖਰੀ ਸਵਾਸ ਉੱਤੇ ਵੀ ਬੰਦੇ ਨੂੰ ਜ਼ਿੰਦਗੀ ਬਖਸ਼ ਦਿੰਦਾ। ਗੁਰੂ ਅਰਜੁਨ ਸਾਹਿਬ ਨੇ ਇਹ ਬਾਣੀ 'ਚ ਬਚਨ ਕਿਹਾ ਕਿ ਵੈਦਾਂ ਸੰਦਾ ਸੰਗ ਇਕੱਠਾ ਹੋਇਆ, ਵੈਦ ਇਕੱਠੇ ਹੋਏ, ਡਾਕਟਰ ਇਕੱਠੇ ਹੋਏ, ਪਰ ਮਹਾਰਾਜ ਜੀ ਨੇ ਕਿਹਾ ਔਖਦ ਆਏ ਰਾਸ ਵਿੱਚ ਆਪ ਖਲੋਵਾਂ, ਜਦੋਂ ਆਪ ਵਿੱਚ ਖਲੋਵਾਂ ਦਵਾਈ ਵੀ ਉਦੋਂ ਰਾਸ ਆਈ। ਤੇ ਜੇ ਕੋਈ ਡਾਕਟਰ ਇਹ ਕਹੇ ਵੀ ਮੈਂ ਬਚਾ ਲਵਾਂਗਾ ਤੁਸੀਂ ਬੇਫਿਕਰੇ ਰਹੋ, ਨਹੀਂ ਨਹੀਂ, ਸੂਝਵਾਨ ਰੱਬ ਦੇ ਭੈ ਵੀ ਜੀਣ ਵਾਲਾ ਕਹਿੰਦਾ ਨਹੀਂ, ਮਾਰਨਾ ਤੇ ਰੱਖਣਾ ਰੱਬ ਦੇ ਹੱਥ ਵਿੱਚ ਏ, ਮੈਂ ਯਤਨ ਜ਼ਰੂਰ ਕਰਾਂਗਾ। ਪਰ ਜਿਹੜਾ ਇਹ ਦਾਵਾ ਕਰਕੇ ਕਹਿੰਦਾ ਮੈਂ ਬਚਾ ਸਕਣਾ, ਉਹਦੇ ਬਾਰੇ ਗੁਰੂ ਗ੍ਰੰਥ ਸਾਹਿਬ 'ਚ ਇੱਕ ਸਲੋਕ ਹੈ ਜੀ ਕਿ ਕਬੀਰ ਵੈਦ ਕਹਿ ਖਾਉ ਕੀ ਭਲਾ, ਦਾਰੂ ਮੇਰਾ ਵਸ। ਮਹਾਰਾਜ ਕਹਿੰਦੇ ਨਹੀਂ, ਤੇਰੇ ਹੱਥ 'ਚ ਦਵਾਈ ਏ, ਤੇਰੇ ਹੱਥ 'ਚ ਜਿੰਦ ਨਹੀਂ, ਇਹ ਤੋਂ ਬਸਤ ਗੋਪਾਲ ਕੀ ਜਬ ਭਾਵੈ ਲੈ ਖਸ, ਇਹ ਤਾਂ ਰੱਬ ਦੀ ਦਿੱਤੀ ਕੋਈ ਜਿੰਦ ਹੈ, ਉਹਦੀ ਮਰਜ਼ੀ ਜਦੋਂ ਮਰਜ਼ੀ ਕੱਢ ਕੇ ਲੈ ਜਾ। ਮੈਂ ਫਿਰ ਅਗਲੀ ਜਿਹੜੀ ਅਰਜ਼ ਕਰਨ ਲੱਗਾ ਕਿ ਤਾਪ ਬੁਖਾਰ ਕੋਈ ਰੋਗ ਲੱਗੇ ਅਸੀਂ ਗੁਰੂ ਚਰਨਾਂ 'ਚ ਅਰਦਾਸ ਕਰ ਸਕਨੇ? ਆਮ ਤੌਰ 'ਤੇ ਕਿਹਾ ਜਾਂਦਾ ਨਹੀਂ ਇਹ ਅਰਦਾਸਾਂ ਨਾ ਕਰੋ। ਹਾਂ, ਕੋਈ ਪਰਮ ਅਵਸਥਾ 'ਚ ਜਿੰਦਾ ਹੋਵੇ, ਸੱਚਮੁੱਚ ਜਿਹਨੂੰ ਦੁੱਖ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨਿਆ, ਉੱਚੀ ਅਵਸਥਾ 'ਚ। ਪਰ ਪਿਆਰਿਓ ਅਸੀਂ ਦੁਨੀਆਦਾਰ ਹਾਂ। ਮੈਂ ਇੱਕ ਤੁਹਾਨੂੰ ਤੁੱਕ ਗੁਰੂ ਗ੍ਰੰਥ ਸਾਹਿਬ 'ਚ ਦੋ ਤੁਕਾਂ ਗੁਰੂ ਅਰਜੁਨ ਸਾਹਿਬ ਦੀਆਂ ਹੋਰ ਜ਼ਰੂਰ ਅਰਜ਼ ਕਰਾਂਗਾ, ਸੁਣਾਉਣੀਆਂ ਚੰਨ। ਉਹ ਕਈ ਵਾਰੀ ਇੱਥੇ ਬੇਨਤੀ ਵੀ ਕੀਤੀ, ਉਹ ਸ਼ਬਦ ਹੈ ਜਨ ਕੋ ਪ੍ਰਭ ਸੰਗੇ ਅਸਨੇਹ, ਸਾਜਨੋ ਤੂੰ ਮੀਤ ਮੇਰਾ ਗ੍ਰਹਿ ਤੇਰਾ ਸਭ ਕੇ। ਇਹਦਾ ਅਰਥ ਹੈ ਕਿ ਪ੍ਰਭੂ ਤੂੰ ਮੇਰਾ ਸੱਜਣ ਹੈ, ਤੂੰ ਮੇਰਾ ਮਿੱਤਰ ਹੈ, ਮੇਰਾ ਤੇਰੇ ਨਾਲ ਪਿਆਰ ਮੁਹੱਬਤ ਹੈ, ਤੇ ਮੈਂ ਆਪਣੇ ਅੰਦਰ ਦੀ ਬਿਰਥਾ ਵੇਦਨਾ ਤੈਨੂੰ ਦੱਸਣ ਵਾਸਤੇ ਆਇਆ। ਉਹਦੇ ਵਿੱਚ ਦੇਖੋ ਮੰਗਿਆ ਕੀ, ਮਾਨ ਮੰਗੂ। ਹੁਣ ਇਹ ਸਾਰੇ ਅਰਥ ਕਿਤੇ ਧਿਆਨ ਨਾਲ ਵੇਖ ਲਿਓ, ਕਿਉਂਕਿ ਹਰ ਬੰਦੇ ਕੋਲ ਅੱਜ ਤਾਂ ਮੋਬਾਈਲ ਫੋਨ ਦੇ ਵਿੱਚ ਹੀ ਅਰਥ ਪਏ ਨੇ। ਸਤਿਗੁਰੂ ਕਹਿੰਦੇ ਨੇ ਇੱਜ਼ਤ ਦੀ ਲੋੜ ਪਈ ਤੇ ਤੇਰੇ ਦਰ ਤੋਂ ਮੰਗਾਂਗਾ, ਤਾਨ ਮੰਗੂ ਸ਼ਕਤੀ ਤਾਕਤ ਦੀ ਲੋੜ ਤਾਂ ਤੇਰੇ ਦਰ ਤੋਂ ਮੰਗਾਂਗਾ, ਜੇ ਮੈਨੂੰ ਦੌਲਤ ਦੀ ਲੋੜ ਪਈ ਤਾਂ ਤੇਰੇ ਦਰ ਤੋਂ ਮੰਗਾਂਗਾ, ਜੇ ਮੈਨੂੰ ਪੁੱਤਰ ਦੀ ਸੰਤਾਨ ਦੀ ਬੇਟੀ ਦੀ ਲੋੜ ਪਈ ਤਾਂ ਤੇਰੇ ਦਰ ਤੋਂ ਮੰਗਾਂਗਾ, ਤੇ ਜਿਸ ਦਿਨ ਤਨ ਰੋਗੀ ਹੋ ਜਾਏ ਸੱਚ ਇਹ ਮੈਂ ਰੋਗ ਦੀ ਨਿਵਿਰਤੀ ਲਈ ਰੋਗ ਤੋਂ ਬਚਣ ਲਈ ਅਰੋਗਤਾ ਦੀ ਦਾਤ ਵੀ ਤੇਰੇ ਦਰ ਤੋਂ ਆ ਕੇ ਮੰਗਾਂਗਾ। ਕੀ ਅਸੀਂ ਅਰਦਾਸ ਕਰ ਸਕਦੇ ਹਾਂ ਗੁਰਮੁਖੋ? ਤਾਂ ਹੀ ਤਾਂ ਲੋਕ ਫਿਰ ਖੱਬੇ ਸੱਜੇ ਭਟਕਦੇ ਆ ਕਿ ਜਦੋਂ ਅਸੀਂ ਗੁਰਦੁਆਰੇ ਬੈਠੇ ਕਹਿ ਦੀ ਨਹੀਂ ਨਹੀਂ ਇਹ ਅਰਦਾਸ ਨਹੀਂ ਤੁਹਾਡੀ ਹੋ ਸਕਦੀ, ਫਿਰ ਉਹ ਕਹਿੰਦਾ ਕੋਈ ਬਾਬਾ ਹੀ ਲੱਭੋ, ਫਿਰ ਉਹ ਕੋਈ ਟੂਣਿਆਂ ਵਾਲਿਆਂ ਕੋਲ ਜਾਂਦਾ, ਕੋਈ ਤਵੀਤਾਂ ਵਾਲਿਆਂ ਕੋਲ ਜਾਂਦਾ। ਆਓ ਤੁਸੀਂ ਗੁਰੂ ਰਾਮਦਾਸ ਦੇ ਦਰਬਾਰ ਵਿੱਚ ਕਰੋ ਇਸ਼ਨਾਨ ਤੇ ਪੜ੍ਹੋ ਗੁਰੂ ਸਾਹਿਬ ਦੀ ਪਰਿਕਰਮਾ ਚ ਬੈਠ ਕੇ ਬਾਣੀ, ਇੱਥੇ ਉਹਨਾਂ ਦੀ ਝੋਲੀ ਵਿੱਚ ਦਾਤ ਪੈ ਜਾਂਦੀ ਹੈ ਜਿਹਨਾਂ ਨੂੰ ਦੁਨੀਆਂ ਦੇ ਵੈਦ ਜਵਾਬ ਦੇ ਜਾਂਦੇ, ਇੱਥੇ ਬਖਸ਼ਿਸ਼ ਵਰਦੀ। ਸਿਰਫ ਇੱਕ ਬੇਨਤੀ ਹੈ ਕਿ ਮਾਨ ਮੰਗੂ ਤਾਨ ਮੰਗੂ ਧਨ ਲਖਮੀ ਸੁੱਤ ਦੇ, ਤੁਸੀਂ ਦੇ ਅਰੋਗਤਾ ਦੀ ਦਾਤ ਵੀ ਦਿੰਦੇ ਹੋ। ਅੱਜ ਜਿਹੜਾ ਸ਼ਬਦ ਮੇਰੇ ਹਜ਼ੂਰ ਨੇ ਬਖਸ਼ਿਸ਼ ਕੀਤਾ, ਇਹ ਸ਼ਬਦ ਸਤਿਗੁਰੂ ਗੁਰੂ ਅਰਜਨ ਦੇਵ ਜੀ ਨੇ ਆਪਣੇ ਸਪੁੱਤਰ ਬਾਲਕ ਹਰਗੋਬਿੰਦ ਸਾਹਿਬ, ਚਲੋ ਮੈਂ ਸ਼ਬਦ ਬਾਲਕ ਵਰਤ ਲੈਂਦਾ, ਇਹ ਮਹਾਰਾਜ ਜੀ ਨੇ ਬਾਣੀ ਵਿੱਚ ਵੀ ਰੱਖਿਆ ਹੈ, ਇਹ ਸ਼ਬਦ ਵਰਤਿਆ ਹੈ ਕਿ ਆਪਣੇ ਬਾਲਕ ਰਾਖੇ ਆਪੇ, ਕਿ ਪਰਮਾਤਮਾ ਨੇ ਆਪ ਬਾਲਕ ਰੱਖੇ। ਇਹਦੇ ਵਿੱਚ ਆਓ ਪਹਿਲੀਆਂ ਤੁਕਾਂ ਤੋਂ ਫਿਰ ਸ਼ੁਰੂ ਕਰੀਏ ਕਿ ਕਿਵੇਂ ਉਸ ਤਾਪ ਦੀ ਨਿਵਿਰਤੀ ਹੋਈ, ਕਿਵੇਂ ਗੁਰੂ ਨੇ ਸੁੱਖ ਮੰਗਲ ਕਲਿਆਣ ਬਖਸ਼ ਦਿੱਤਾ। ਅੱਜ ਹਜ਼ੂਰ ਗੁਰੂ ਹਰਗੋਬਿੰਦ ਸਾਹਿਬ ਆਪਣੇ ਬੇਟੇ ਹਰਗੋਬਿੰਦ ਸਾਹਿਬ ਮਹਾਰਾਜ ਸਾਡੇ ਸਤਿਗੁਰੂ ਛੱਠਮ ਪੀਰ ਉਹਨਾਂ ਦੇ ਤਨ ਦੇ ਤਾਪ ਦੀ ਨਿਵਿਰਤੀ ਵਿੱਚ ਸ਼ੁਕਰਾਨੇ ਵਜੋਂ ਇਸ ਸ਼ਬਦ ਨੂੰ ਉਚਾਰਨ ਕਰਦੇ ਹਨ।
ਤਾਪ ਗਵਾਇਆ ਗੁਰਪੂਰੇ,
ਹਜ਼ੂਰ ਕਹਿੰਦੇ ਨੇ ਪੂਰੇ ਗੁਰਾਂ ਨੇ ਬਖਸ਼ਿਸ਼ ਕੀਤੀ, ਪੂਰੇ ਸਤਿਗੁਰੂ ਨੇ ਕਿਰਪਾ ਕੀਤੀ, ਜਿਹੜਾ ਬਾਲਕ ਨੂੰ ਤਾਪ ਆਇਆ ਇਹ ਤਾਪ ਗਵਾ ਦਿੱਤਾ, ਦੂਰ ਕੀਤਾ ਹੈ।
ਵਾਜੇ ਅਨਹਦ ਤੂਰੇ,
ਹੁਣ ਦੇਖੋ ਇਸ ਅਗਲੀ ਗੱਲ ਜਿਹੜੀ ਹੈ ਉਹ ਕੱਲੀ ਦੁਨਿਆਵੀ ਨਹੀਂ, ਇਹ ਜੇ ਧਿਆਨ ਨਾਲ ਦੇਖੋਗੇ ਵਾਜੇ ਅਨਹਦ ਤੂਰੇ। ਹੁਣ ਇਹਦਾ ਅਰਥ ਇਹ ਨਹੀਂ ਕਿ ਬੱਚਾ ਬਿਮਾਰੀ ਤੋਂ ਠੀਕ ਹੋ ਗਿਆ ਬਾਹਰ ਦੇ ਬੈਂਡ ਵਾਜੇ ਵੱਜਣ ਲੱਗ ਪਏ, ਇਹ ਸੁਣਿਓ ਧਿਆਨ ਨਾਲ। ਕਈ ਵਾਰੀ ਉਂਝ ਵੈਸੇ ਬੰਦੇ ਦਾ ਸੁਭਾਅ ਜੇ ਜਿੰਨੀ ਦੇਰ ਤੱਕ ਇਹਨੂੰ ਲੋੜ ਦੁੱਖ ਹੁੰਦਾ ਹੈ ਨਾ, ਇਹ ਵੈਸੇ ਕਿਸੇ ਬੰਦੇ ਤੇ ਅਫਸੋਸ ਨਹੀਂ ਕਰਨਾ ਚਾਹੀਦਾ, ਜੇ ਆਪ ਜੀ ਨਾਲ ਵੀ ਘਟਨਾ ਕੋਈ ਵਾਪਰੇ ਨਾ ਤੇ ਹਰ ਇੱਕ ਨਾਲ ਵਾਪਰਦੀ। ਜਿੰਨੀ ਦੇਰ ਤੱਕ ਲੋਕਾਂ ਨੂੰ ਤੁਹਾਡੇ ਤੱਕ ਸਵਾਰਥ ਹੈ ਉਨੀ ਦੇਰ ਤੱਕ ਲੋਕ ਆਉਣਗੇ, ਜਿੱਦਣ ਸਵਾਰਥ ਪੂਰਾ ਹੋ ਗਿਆ ਚੇਤੇ ਰੱਖਿਓ ਉਦਣ ਲੋਕ ਮਿਲਣਾ ਵੀ ਬੰਦ ਕਰ ਦਿੰਦੇ। ਇਹ 100 ਵਿੱਚੋਂ 99 ਸ਼ਬਦ ਕਹਿ ਲਓ ਤੇ ਅਤ ਕਥਨੀ ਨਹੀਂ, ਜਿਹੜਾ ਸੁਭਾਅ ਬੰਦੇ ਦਾ ਸਮਾਜ ਵਿੱਚ ਉਹੀ ਸੁਭਾਅ ਬੰਦੇ ਦਾ ਧਰਮ ਵਾਲੇ ਪਾਸੇ। ਜਿੰਨੀ ਦੇਰ ਤੱਕ ਇਹਨੂੰ ਲੋੜ ਹੁੰਦੀ ਹੈ ਉਨੀ ਦੇਰ ਤੱਕ ਦੇਗਾ ਵੀ ਕਰਾਏਗਾ, ਪਾਠ ਵੀ ਕਰੇਗਾ, ਝਾੜੂ ਵੀ ਲਾਏਗਾ, ਗਿਣਤੀ ਮਿਣਤੀ ਪੂਰੀ ਕਰੇਗਾ, ਤੇ ਜਿੱਦਣ ਬੱਚਾ ਠੀਕ ਹੋ ਗਿਆ ਉਦਣ ਕਹਿੰਦਾ ਹੁਣ ਰਾਤ ਨੂੰ ਪਾਰਟੀ ਵੀ ਕਰ ਲਓ, ਉਦਣ ਬੈਂਡ ਵਾਜੇ ਵਜਾ ਕੇ ਸਾਰੀ ਸਾਰੀ ਰਾਤ ਦਾਰੂ ਪੀ ਕੇ ਨੱਚੀ ਜਾਂਦੇ। ਇਹ ਆ ਜਿਹੜੀ ਖੇਡ ਹੈ ਬਾਣੀ ਚ ਜਾਈ ਕਿ ਜੇ ਤਾਪ ਉਤਰਿਆ ਤੇ ਕੀ ਹੋਇਆ। ਧੰਨ ਗੁਰੂ ਅਰਜਨ ਦੇ ਮਹਾਰਾਜ ਕਹਿੰਦੇ ਨੇ ਭਾਈ ਗੁਰਸਿੱਖੋ ਵਾਜੇ ਅਨਹਦ ਤੂਰੇ, ਇੰਨਾ ਕੀਰਤਨ ਹੋਇਆ, ਇੰਨੀ ਬਾਣੀ ਪੜੀ ਗਈ, ਇੰਨਾ ਸ਼ੁਕਰ ਕੀਤਾ ਗਿਆ। ਬਾਹਰ ਦੇ ਵਾਜੇ ਤਾਂ ਵੱਜਦੀ ਪਏ ਸਨ, ਸ਼ੁਕਰਾਨਾ ਕੀਤਾ, ਅੰਦਰ ਨਾਮ ਦਾ ਅਨਹਦ ਵਾਜਾ ਵੀ ਵੱਜਣ ਲੱਗ ਪਿਆ। ਹੁਣ ਇਹਦੇ ਵਿੱਚ ਰੂਹਾਨੀਅਤ ਆ ਗਈ, ਤਾਪ ਧੰਨ ਦਾ ਉਤਰਿਆ ਤੇ ਵਾਜੇ ਅਨਹਦ ਤੂਰੇ। ਇਹਨੂੰ ਸਤਿਗੁਰੂ ਨੇ ਕਿਹਾ ਵਾਜੇ ਪੰਜ ਸ਼ਬਦ ਤੇ ਘਰ ਸੁਭਾਗਾ, ਘਰ ਸੁਭਾਗਾ ਸ਼ਬਦ ਵਾਜੇ ਕਲਾ ਜਿਤ ਕਰਤਾਰੀਆ, ਪੰਜ ਦੂਤ ਤੋਂ ਦਵਸ਼ ਕੀਤੇ ਕਾਲ ਕੰਠ ਕੁਮਾਰਿਆ ਧੁਰ ਕਰਮ ਪਾਇਆ ਤੁਜਿਨ ਕੋ, ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤੈ ਸੁਖੋਵਾ ਵੱਜ ਤਿਤ ਕਰ ਅਨਹਦ ਵਾਜੇ। ਉਹ ਉਸ ਘਰ ਦੇ ਵਿੱਚ ਉਹ ਵਾਜੇ ਵੱਜਣ ਲੱਗ ਪਏ। ਸਤਿਗੁਰੂ ਕਹਿੰਦੇ ਨੇ ਅਨਹਦ ਸ਼ਬਦ ਉਹਦੀ ਗੂੰਜ ਅੰਤਰ ਆਤਮੇ ਉੱਠੀ ਹੈ।
ਸਰਬ ਕਲਿਆਣ ਪ੍ਰਭ ਕੀਨੇ,
ਫਿਰ ਸ਼ੁਕਰਾਨੇ ਦਾ ਸ਼ਬਦ, ਸਾਰੇ ਸੁੱਖ ਪ੍ਰਭੂ ਨੇ ਆਪ ਕਰ ਦਿੱਤੇ, ਤਾਪ ਵੀ ਲਾ ਦਿੱਤਾ, ਅੰਦਰ ਦੇ ਸੁੱਖ ਵੀ ਬਖਸ਼ੇ ਹਨ।
ਕਰ ਕਿਰਪਾ ਆਪ ਦੀਨੇ,
ਹਜ਼ੂਰ ਕਹਿੰਦੇ ਨੇ ਇਹ ਪ੍ਰਭੂ ਨੇ ਆਪ ਕਿਰਪਾ ਕੀਤੀ ਜੀ। ਪਿਆਰਿਓ ਆਜੇ ਵਾਹਿਗੁਰੂ ਦਾ ਸ਼ੁਕਰ, ਜੇ ਬਿਮਾਰੀ ਤੋਂ ਵੀ ਉੱਠੋ ਤਾਂ ਵੀ ਕਹੋ ਵਾਹਿਗੁਰੂ ਜੀ ਇਹ ਤੁਸੀਂ ਕਿਰਪਾ ਕੀਤੀ, ਸਾਡੀ ਆਪਣੀ ਅਕਲ ਕੋਈ ਦਵਾਈ ਨਹੀਂ, ਪਾਰ ਬ੍ਰਹਮ ਪਰਮੇਸ਼ਵਰ ਨੇ ਆਪ ਇਹ ਬਖਸ਼ ਦਿੱਤੀ ਹੈ।
ਬੇਦਨ ਸਤਿਗੁਰ ਆਪ ਗਵਾਈ,
ਬੇਦਨ ਦਾ ਅਰਥ ਹੈ ਪੀੜਾ, ਕਹਿੰਦੇ ਨੇ ਉਹ ਪੀੜਾ ਜਿਹੜੀ ਰੋਗ ਵਿੱਚੋਂ ਪੈਦਾ ਹੋਈ, ਉਹ ਭਾਵੇਂ ਅੰਦਰ ਦਾ ਰੋਗ ਹੋਵੇ ਬਾਹਰ ਦਾ, ਕਹਿੰਦੇ ਸਾਰੀਆਂ ਪੀੜਾ ਸਾਰੇ ਦੁੱਖ ਪਾਰ ਬ੍ਰਹਮ ਪਰਮੇਸ਼ਵਰ ਤੁਸੀਂ ਆਪ ਸਤਿਗੁਰੂ ਕਿਰਪਾ ਕੀਤੀ ਇਹ ਗਵਾ ਦਿੱਤੇ। ਬੇਦਨ ਸਤਿਗੁਰ ਆਪ ਗਵਾਈ, ਆਪ ਸਤਿਗੁਰਾਂ ਨੇ ਪੀੜਾ ਤੋਂ ਨਿਵਿਰਤੀ ਦਵਾਈ ਹੈ।
ਸਿੱਖ ਸੰਤ ਸਭ ਸਰ ਸੇ ਹੋਏ, ਹਰ ਹਰ ਨਾਮ ਧਿਆਈ।
ਸਤਿਗੁਰੂ ਨੇ ਅਗਲਾ ਸ਼ਬਦ ਕੀ ਵਰਤਿਆ, ਜਦੋਂ ਹੁਣ ਤਾਪ ਉਤਰ ਗਿਆ ਸ਼ੁਕਰਾਨੇ ਦਾ ਕੀਰਤਨ ਹੋਇਆ। ਵੈਸੇ ਤਾਂ ਇਸ ਘਰ ਵਿੱਚ ਹਰ ਵਕਤ ਹੀ ਕੀਰਤਨ ਦੀ ਝੜੀ, ਸਿੱਖ ਸੰਤ ਸਭ ਸਰ ਸੇ ਹੋਏ। ਗੁਰੂ ਘਰ ਦੇ ਵਿੱਚ ਜਿਹੜੇ ਸਿੱਖ ਨੇ, ਇੱਥੇ ਲਫ਼ਜ਼ ਜਿਹੜਾ ਸੰਤ ਆਇਆ ਹੈ ਨਾ, ਯਾਦ ਰੱਖਿਓ ਇਹ ਵੀ ਗੁਰਸਿੱਖਾਂ ਲਈ ਵਰਤਿਆ ਗਿਆ ਹੈ। ਕਹਿੰਦੇ ਜਿੰਨੇ ਗੁਰਸਿੱਖ ਨੇ ਸੰਤ ਨੇ, ਸਰਸੇ ਪਾਠ ਚਲੋ ਸਰਸੇ ਕੀਤਾ ਅਰਥ ਨੇ, ਸਰਸੇ ਰਸ ਸਮੇਤ ਰਸ ਸੰਯੁਗਤ, ਕਹਿੰਦੇ ਸਾਰਿਆਂ ਅੰਦਰ ਪਰਮਾਤਮਾ ਦਾ ਨਾਮ ਦਾ ਰਸ ਉਹ ਭਰਿਆ ਗਿਆ। ਸਿੱਖ ਵੀ ਨਾਮ ਦੇ ਰਸ 'ਚ, ਸੰਤ ਵੀ ਨਾਮ ਦੇ ਰਸ ਵਿੱਚ ਹਨ।
ਰਹਾਓ ਜੋ ਮੰਗਹੇ ਸੋ ਲੇਵਹੇ।
ਹਜ਼ੂਰ ਬਖਸ਼ਿਸ਼ ਕਰਦੇ ਨੇ, ਪ੍ਰਭੂ ਦਾ ਨਾਮ ਧਿਆ ਕੇ ਇਹ ਕੁਛ ਮਿਲਿਆ, ਪਰ ਜਦੋਂ ਕੋਈ ਨਾਮ ਸਿਮਰੇਗਾ ਜੋ ਵੀ ਮੰਗੇਗਾ, ਮਹਾਰਾਜ ਕਹਿੰਦੇ ਉਹ ਪ੍ਰਭੂ ਆਪਣੇ ਸੇਵਕ ਨੂੰ ਦਾਤ ਦਿੰਦਾ ਹੈ।
ਰੱਬ ਆਪਣਿਆ ਸੰਤਾਂ ਦੇ ਵਹੇ।
ਜੋ ਮੰਗਦੇ ਨੇ ਉਹ ਕੁਛ ਮਿਲਦਾ ਕਿਹਨਾਂ ਨੂੰ, ਪ੍ਰਭੂ ਆਪਣੇ ਸੰਤ ਜਨਾਂ ਨੂੰ ਬਖਸ਼ਦੇ ਨੇ। ਇਸੇ ਨੂੰ ਬਾਬਾ ਜੀ ਨੇ ਕਿਹਾ, ਜੋ ਮੰਗੈ ਠਾਕੁਰ ਆਪਣੇ ਤੇ, ਸੋਈ ਸੋਈ ਦੇਵੈ ਨਾਨਕ ਦਾਸ ਮੁਖ ਤੇ, ਜੋ ਬੋਲੈ ਇਹਾਂ ਉਹਾਂ ਸੱਚ ਹੋਵੇ। ਜੋ ਮੰਗੈ ਸੋਈ ਸੋਈ ਪਾਵੇ, ਸੇਵ ਹਰ ਕੇ ਚਰਨ ਰਸਾਇਣ। ਜੋ ਕੁਝ ਮੰਗਿਆ ਪ੍ਰਭੂ ਨੇ ਆਪਣੇ ਸੰਤਾਂ ਨੂੰ ਬਖਸ਼ਿਸ਼ ਕੀਤਾ ਹੈ।
ਹਰ ਗੋਬਿੰਦ ਪ੍ਰਭ ਰਾਖਿਆ।
ਦੇਖੋ ਅਖੀਰ ਵਾਲੀਆਂ ਤੁਕਾਂ, ਹਰ ਗੋਬਿੰਦ ਨੂੰ ਪ੍ਰਭੂ ਨੇ ਆਪ ਰੱਖਿਆ ਹੈ, ਆਪ ਪਰਮੇਸ਼ਵਰ ਨੇ ਰੱਖਿਆ ਹੈ। ਉਹਨਾਂ ਨੇ ਮੇਰੇ ਬੇਟੇ ਤੇ ਗੁਰੂ ਅਰਜਨ ਸਾਹਿਬ ਦੇ ਕਥਨ ਬਚਨ ਕਿ ਕਿਰਪਾ ਕੀਤੀ ਹੈ।
ਜਨ ਨਾਨਕ ਸਾਚ ਸੁਭਾਖਿਆ।
ਗੁਰੂ ਅਰਜਨ ਦੇ ਮਹਾਰਾਜ ਇਹ ਬਚਨ ਆਪਣੀ ਮੁਬਾਰਕ ਰਸਨਾ ਤੋਂ ਕਰ ਰਹੇ ਨੇ। ਦਾਸ ਨਾਨਕ ਧੰਨ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ, ਸਾਚ ਸੁਭਾਖਿਆ, ਇਹ ਆਪਣੀ ਰਸਨਾ ਤੋਂ ਸੱਚ ਬੋਲਿਆ, ਪ੍ਰਭੂ ਦਾ ਸਿਮਰਨ ਕੀਤਾ, ਇਹ ਸਾਰੀ ਕਿਰਪਾ ਪਾਰ ਬ੍ਰਹਮ ਪਰਮੇਸ਼ਵਰ ਨੇ ਕੀਤੀ। ਸਿਰ ਮੈਂ ਆਰੰਭ ਵਿੱਚ ਵੀ ਅਰਜ਼ ਕੀਤੀ ਸੀ, ਇਹ ਸ਼ਬਦ ਭਾਵੇਂ ਗੁਰੂ ਹਰਗੋਬਿੰਦ ਸਾਹਿਬ ਦੀ ਤਾਪ ਦੀ ਘਟਨਾ ਨਾਲ ਸੰਬੰਧਿਤ ਹੈ, ਪਰ ਇਹਦਾ ਸਰਬਕਾਲੀ ਉਪਦੇਸ਼ ਇਹਵੇ ਕਿ ਨਿਰਜਰ ਨਰੂਪ ਹੋ, ਕਿ ਸੁੰਦਰ ਸਰੂਪ ਹੋ, ਕਿ ਭੂਪਨ ਕੇ ਭੂਪ ਹੋ, ਕਿ ਦਾਤਾ ਮਹਾਦਾਨ ਹੋ, ਪ੍ਰਾਣ ਕੇ ਬਚਈਆ, ਦੂਧ ਪੂਤ ਕੇ ਦਵਈਆ, ਰੋਗ ਸੋ ਕੇ ਮਟਈਆ, ਕਿੱਦੂ ਮਾਨੀ ਮਹਾਮਾਨ ਹੋ। ਇਸ ਦਾ ਉਪਦੇਸ਼ ਹੈ, ਰੋਗਣ ਤੇ ਅਰਸੋਗਣ ਤੇ ਜਲ ਜੋਗਣ ਤੇ ਬਹੁ ਭਾਂਤ ਬਚਾਵੇ। ਇਹ ਉਪਦੇਸ਼ ਹੈ, ਤੀਨੇ ਤਾਪ ਨਿਵਾਰਨ ਖਾਰਾ, ਦੁੱਖ ਅੰਤਾ ਸੁਖਰਾਸ, ਤਾਂ ਕੋ ਵਿਘਨ ਨਾ ਕੋਊ ਲਾਗੈ, ਜਾ ਕੀ ਪ੍ਰਭ ਆਗੇ ਅਰਦਾਸ। ਇਸ ਦਾ ਭਾਵ ਹੈ ਕਿ ਤਾਤੀ ਵਾਹ ਨਾ ਲੱਗੀ, ਪਾਰ ਬ੍ਰਹਮ ਸ਼ਰਨਾਈ, ਚੌਗਿਰਦ ਹਮਾਰੇ ਰਾਮਕਾਰ ਦੁੱਖ ਲੱਗੇ ਨਾ ਭਾਈ। ਆਓ ਇਸ ਅੰਮ੍ਰਿਤ ਸ਼ਬਦ ਦੀਆਂ ਅੰਤਲੀਆਂ ਸੁੱਖਾਂ ਦਾ ਪਾਠ ਸਰਵਣ ਕਰੋ।
ਜੋ ਮੰਗਹੇ ਸੋ ਲੇਵਹੇ, ਪ੍ਰਭ ਆਪਣਿਆ ਸੰਤਾਂ ਦੇ ਵਹੇ। ਹਰ ਗੋਬਿੰਦ ਪ੍ਰਭ ਰਾਖਿਆ, ਜਨ ਨਾਨਕ ਸਾਚ ਸੁਭਾਖਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।